सतगुरु अमरदास पदवंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद फिर गुर शब्द कमाए जिन जीते पंच विकार तिन संतन को वंदना सिर चरणन परतार एक अंकारा सतगुरु तेहे प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहिब जियो दोहरा तिस थल जब बैठे गुरु सब उर संसै ठान कर जोरे बूजत पए केहे स्थान एह आन तिस थल जब बैठे गुरु
वाहिगुरु जी का खालसा वाहिगुरु जी की फतेह परम सत्कार योग गुरु खालसा साध संगत जी गुरु महाराज जी कृपा नाल मेहर से बख्शिश नाल जो इतिहास गुरु हरगोबिंद साहिब जी का लड़ीवार रूप चलिया होया है आप अमृत वेले दे दीवान दियां हाजरियां भरदियां होया संगत रूप भी जुड़ के इतिहास नूं अगे तो अगे लड़ीवार नूं भी सरवण करदे चले जा रहे हां। इस तरह सतगुरु हरगोबिंद साहिब महाराज जी श्री अमृतसर साहिब तो चलदे हुए श्री तारन तारण साहिब जी दी जिहड़ा मसद नेहड़ा नेड़े आया जाण के दसवीं आले दिन ही इत्थे आ पहुंचे सन। इसे तरह थां थां दे जिहड़े गुरु के सिख सेवक उन्हां नूं हुक्मनामे भेज के भी पादरों दे मसीहा दा जिहड़ा दिहाड़ा है इस दिन सारे आके सरोवर विच इशनान करो हुक्मनामे पूजन नाल बेंत बेंत गुरु की सिख संगतां इत्थे आ गई है कोई तेरहवीं स्थित कोई चौदह स्थित अखीरी मसिया वाले दिन तो हजारां की तादाद विच ही संगत कठी हो गई। इधर गुरु हरगोबिंद साहिब जी अमृत वेले उठे सरोवर विच इशनान कीता नाल संपूर्ण जपजी साहिब का पाठ भी खण्या कीता है कड़ाह प्रसादी देग लैके गुरु अर्जन देव महाराज जी के पवित्र स्थान ते पहुंचे अरदास करा के बाहर आके इशनान साहब वाली जगह दीवान ला लिया फिर इस सरोवर की महिमा आखण लग पे जरा बारह मसिया इस विच इशनान कर लेगा ਪੂਰੀਆਂ ਮਨ ਦੀਆਂ ਕਾਮਨਾ ਪੂਰੀਆਂ ਹੋਇਆ ਕਰਨਗੀਆਂ। ਇਹ ਜਿਹੜੀ ਭਾਦਰੋਂ ਦੇ ਮਹੀਨੇ ਦੀ ਮੱਸਿਆ ਹੈ, ਇਹਦਾ ਤਾਂ ਬੇਅੰਤ ਬੇਅੰਤੀ ਫਲ ਹੋਏਗਾ। ਜਿਹੜਾ ਕੋਈ ਇਸ ਸਰੋਵਰ ਵਿਚ ਇਸ਼ਨਾਨ ਕਰਦਾ ਹੋਇਆ ਜਪਜੀ ਸਾਹਿਬ ਦਾ ਸੰਪੂਰਨ ਪਾਠ ਖੜਾ ਹੋ ਕੇ ਕਰੇਗਾ, ਉਹ ਤਾਂ ਜੋ ਚਾਹੇਗਾ ਉਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤੇ ਕੜਾਹ ਪ੍ਰਸ਼ਾਦ ਦੀ ਕੜਾਹ ਕੇ ਅਰਦਾਸ ਕਰਕੇ ਲੈ ਲਏਗਾ। ਵਚਨ ਕੀਤੇ ਕੋਈ ਸਮਾਂ ਉਹ ਇੱਥੇ ਬੜਾ ਭਾਰੀ ਜੋੜ ਮੇਲਾ ਲੱਗਿਆ ਕਰੇਗਾ। ਹੁਣ ਅਸੀਂ ਦੇਖਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਚਨਾਂ ਅਨੁਸਾਰ ਹਰ ਇੱਕ ਮੱਸਿਆ ਨੂੰ ਬਾਕੀ ਅਸਥਾਨਾਂ ਨਾਲੋਂ ਤਨ ਤਨ ਸਾਹਿਬ ਜ਼ਿਆਦਾ ਇਕੱਠ ਹੁੰਦਾ ਹੈ। ਸਰੋਵਰ ਵੀ ਬਹੁਤ ਵੱਡਾ ਹੈ, ਜਿਵੇਂ ਮੁਕਤਸਰ ਸਾਹਿਬ ਸਰੋਵਰ, ਇਹ ਵੀ ਤਰਨ ਤਾਰਨ ਸਾਹਿਬ ਵਰਗਾ ਹੀ ਵੱਡਾ ਹੈ। ਦੋ ਹੀ ਸਰੋਵਰ ਹੈ, ਇੱਕ ਮੁਕਤਸਰ ਇੱਕ ਤਰਨ ਤਾਰਨ। ਭਾਵੇਂ ਅੰਮ੍ਰਿਤਸਰ ਸਰੋਵਰ ਵੀ ਹੈ, ਪਰ ਜੇ ਮਿਣਤੀ ਗਿਣਤੀ ਕਰੀਏ ਇਹ ਦੋਵਾਂ ਸਰੋਵਰਾਂ ਨਾਲੋਂ ਇਹ ਛੋਟਾ ਹੈ। ਪਰ ਇਕੱਠ ਇੱਥੇ ਤਰਨ ਤਾਰਨ ਸਾਹਿਬ ਹੱਦੋਂ ਬਾਹਰਾ ਹੁੰਦਾ ਮੱਸਿਆ ਵਾਲੇ ਦਿਨ। ਇਸੇ ਤਰ੍ਹਾਂ ਫਿਰ ਇੱਥੋਂ ਅੱਗੇ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੋਰ ਅਸਥਾਨ ਨੇ, ਸਰਹਾਲੀ ਨਗਰ ਵਿਚ ਹੈ, ਚੋਹਲਾ ਸਾਹਿਬ ਨਗਰ ਵਿਚ ਹੈ, ਉਹ ਇਧਰ ਦਰਸ਼ਨ ਕਰਨ ਲਈ ਯਾਤਰਾ ਕਰਨ ਲਈ ਆਵੇ ਤੇ ਭਾਈ ਗੁਰਦਾਸ ਜੀ ਨੇ ਸਰਹਾਲੀ ਨਗਰ ਦਾ ਸਾਰਾ ਪ੍ਰਸੰਗ ਸੁਣਾਇਆ, ਇਸੇ ਤਰ੍ਹਾਂ ਚੋਹਲਾ ਨਗਰ ਦਾ ਵੀ ਪ੍ਰਸੰਗ ਸੁਣਾਇਆ। ਇੱਥੋਂ ਦਾ ਪੈਂ ਜਿਹੜਾ ਸੀ ਗੁਰੂ ਕਾ ਸਿੱਖ ਸੇਵਕ ਸੀ, ਗੁਰੂ ਮਹਾਰਾਜ ਜੀ ਜਦੋਂ ਇੱਥੇ ਆਏ ਉਸ ਵੇਲੇ ਪਰਿਵਾਰ ਨੂੰ ਤਾਂ ਆਪਣੇ ਘਰ ਵੱਲ ਲੈ ਗਿਆ। ਘਰ ਵਾਲੀ ਜਿਹੜੀ ਪੈਨਸ਼ਨੀ ਸੀ ਉਹ ਚੂਰੀ ਕੁੱਟ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਛਕਾਉਣ ਵਾਸਤੇ ਲੈ ਕੇ ਆਈ। ਇਸ ਤਰ੍ਹਾਂ ਛਕ ਕੇ ਗੁਰੂ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਤਨਾਸਰੀ ਰਾਗ ਵਿਚ ਸ਼ਬਦ ਉਚਾਰਨ ਕੀਤਾ, ਬਾਹਰ ਜਾਓ ਗੁਰੇ ਆਪਣੇ ਉਪਰ ਜਿਨ ਹਰ ਹਰ ਨਾਮ ਦ੍ਰਿੜਾਇਆ, ਮਾਂ ਉਦਿਆਨ ਅੰਧਕਾਰ ਮੈਂ ਜਿਨ ਸੀਧਾ ਮਾਰਗ ਉਠਾਇਆ, ਹਮਾਰੇ ਪ੍ਰਾਣ ਗੋਪਾਲ ਗੋਬਿੰਦ ਈਹਾਂ ਹਾਂ ਸਰਬ ਥੋ ਕੀ ਜਿਸੈ ਹਮਾਰੀ ਚਿੰਦ, ਹਰ ਤਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ। ਇਹ ਪੀਰੀ ਪੰਕਤੀਆਂ ਕਹਿ ਕੇ ਗੁਰੂ ਮਹਾਰਾਜ ਨੇ ਫਿਰ ਇਹ ਨਗਰ ਦਾ ਨਾਮ ਵੀ ਭੈਣੀ ਤੋਂ ਬਦਲ ਕੇ ਚੋਲਾ ਸਾਹਿਬ ਹੀ ਰੱਖ ਦਿੱਤਾ। ਇੱਕ ਜ਼ਿਮੀਂਦਾਰ ਨੇ ਕਿਹਾ, ਨਹੀਂ ਜੀ ਅਸੀਂ ਨਹੀਂ ਇਹ ਜਾਣਦੇ ਚੋਲਾ ਕੀ ਹੁੰਦਾ ਹੈ, ਜਿਹੋ ਜਿਹਾ ਸਾਡੇ ਬਜ਼ੁਰਗਾਂ ਨੇ ਨਾ ਭੈਣੀ ਰੱਖਿਆ ਸੀ ਤਾਂ ਉਹੀ ਰੱਖਾਂਗੇ। ਭਾਈ ਗੁਰਦਾਸ ਨੇ ਦੱਸਿਆ ਵੀ ਮਹਾਰਾਜ ਨੇ ਕਿਹਾ ਵੀ ਨਹੀਂ ਵੀ ਹੁਣ ਪਹਿਲਾਂ ਜਿਹੜਾ ਨਾਂ ਚੰਗਾ ਨਹੀਂ ਹੈ, ਹੁਣ ਇਹ ਚੋਲਾ ਰੱਖਦਾ, ਹੁਣ ਤਾਂ ਚੋਲਾ ਹੀ ਰਹੇਗਾ। ਉਹ ਫੇਰ ਮੂਰਖ ਬੋਲਿਆ, ਕਹਿੰਦਾ ਨਹੀਂ ਚੰਗਾ ਹੋਵੇ ਮਾੜਾ ਹੋਵੇ ਇਹ ਹੁਣ ਤਾਂ ਭੈਣੀ ਰਹੂਗਾ। ਫੇਰ ਮਹਾਰਾਜ ਨੇ ਕਿਹਾ, ਉਹ ਤੀਜੀ ਵਾਰ ਜਦੋਂ ਬੋਲਣ ਲੱਗਿਆ ਮਹਾਰਾਜ ਕਹਿੰਦੇ ਇਹ ਕਮਰੇ ਨੂੰ ਕਿਉਂ ਲਿਆਉਣਾ ਸੀ ਇੱਥੇ, ਕੱਪੜੇ ਜੇ ਫੜਦਾ ਭੱਜ ਗਿਆ। ਅਖੀਰੇ ਫੜ ਫੁੜ ਕੇ ਸਤਿਗੁਰੂ ਅੱਗੇ ਲਿਆਏ। ਪੈਂਚ ਨੇ ਵੀ ਕਿਹਾ, ਮਹਾਰਾਜ ਬੱਕੇ ਕਰੋ ਮੂਰਖ ਹੈ ਤੇ ਠੀਕ ਹੋ ਜਾਏ। ਮਹਾਰਾਜ ਕਹਿੰਦੇ ਕਿਤੇ ਕਿਤੇ ਠੀਕ ਹੋ ਜਾ ਕਰੋ, ਪ੍ਰਚਾਰਿਆ ਰੋ ਕੰਬਲਾ। ਫਿਰ ਇਹਨੇ ਕਹਿੰਤੀ ਕੀਤੀ ਕਿ ਮਹਾਰਾਜ ਤਾਂ ਦਿੱਲੀ ਵਿਚ ਹੁਣ ਮਾਮਲੇ ਦੇ ਰੁਪਈਏ ਦੇਣ ਜਾਵਾਂਗੇ, ਉੱਥੇ ਫਿਰ ਆਪ ਜੀ ਦਾ ਬਚਨ ਕਿਵੇਂ ਸਫਲ ਹੋਏਗਾ। ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਉੱਥੇ ਵੀ ਤੁਹਾਡੇ ਜਾਣ ਤੋਂ ਪਹਿਲਾਂ ਵਹੀਆਂ ਵਿਚ ਸਾਰੇ ਚੋਲੇ ਹੀ ਲਿਖਿਆ ਜਾਏਗਾ, ਨਿਸ਼ਾਂਕ ਹੋ ਕੇ ਕਹਿ ਦੇਣਾ। ਇਸ ਤਰ੍ਹਾਂ ਜਦੋਂ ਇਹ ਫਿਰ ਗਏ ਉੱਥੇ, ਦੀਵਾਨ ਨੂੰ ਕਿਹਾ ਵੀ ਅਸੀਂ ਚੋਲੇ ਨਗਰ ਦਾ ਮਾਮਲਾ ਲੈ ਕੇ ਆਏ। ਉਹ ਸੁਣ ਕੇ ਚਰਜ ਹੋਇਆ, ਕਹਿਣ ਲੱਗਿਆ ਵੀ ਚੋਲਾ ਨਾਮ ਤਾਂ ਨਗਰ ਤਾਂ ਕੋਈ ਸੁਣਿਆ ਹੀ ਨਹੀਂ, ਜੇ ਕੋਈ ਨਵਾਂ ਹੈ ਤਾਂ ਦੱਸ। ਵਹੀ ਵੀ ਚੜਾ ਦੇਣੇ। ਕਹਿੰਦੇ ਨਹੀਂ ਅਸੀਂ ਚੋਲੇ ਤੋਂ ਆਏ ਹਾਂ, ਸਾਡਾ ਵਹੀ ਵਿਚ ਨਾਂ ਹੈ, ਦੇਖ ਤੂੰ ਖੋਲ ਕੇ ਦੇਖਿਆ ਤਾਂ ਵਹੀ ਵਿਚ ਲਿਖਿਆ। ਇਹ ਕਹਿਣ ਲੱਗਾ ਹੈ ਤਾਂ ਤੂੰ ਭੈਣੀ ਪਿੰਡ ਦਾ। ਪਰ ਇਹ ਕਿਵੇਂ ਹੋਇਆ? ਜਹਾਂਗੀਰ ਕੋਲ ਗੱਲ ਕੀਤੀ, ਜਹਾਂਗੀਰ ਨੇ ਪੁੱਛਿਆ, ਤੇ ਫਿਰ ਪੈਂਚ ਨੇ ਦੱਸਦਾ ਵੀ ਗੁਰੂ ਅਰਜਨ ਦੇਵ ਜੀ ਆਏ ਸੀ, ਉਨ੍ਹਾਂ ਨੇ ਪ੍ਰਸੰਨ ਹੋ ਕੇ ਉਹ ਸਾਡੇ ਨਗਰ ਦਾ ਨਾ ਭੈਣੀ ਤੋਂ ਬਦਲ ਕੇ ਚੋਲਾ ਸਾਹਿਬ ਰੱਖ ਦਿੱਤਾ ਹੈ। ਹਾਂ, ਉਸ ਵੇਲੇ ਕਹਿਣ ਵੀ ਹਾਂ, ਗੁਰੂ ਅਰਜਨ ਦੇਵ ਜੀ ਸਰਵ ਕਲਾ ਸਮਰੱਥ, ਜੋ ਚਾਹੁਣ ਕਰ ਕਰਾ ਸਕਦੇ ਹੈ, ਉਨ੍ਹਾਂ ਦੇ ਕਰੇ ਤੇ ਕੋਈ ਰੁਕਾਵਟ ਨਹੀਂ, ਬੰਦੀ ਨਹੀਂ ਪਾ ਸਕਦਾ ਹੈ। ਇਸ ਤਰ੍ਹਾਂ ਇਸ ਅਸਥਾਨ ਤੇ ਕੁਝ ਦਿਨ ਹੋਰ ਟਿਕੇ ਗੁਰੂ ਹਰਗੋਬਿੰਦ ਸਾਹਿਬ ਜੀ ਇਤਿਹਾਸ ਸੁਣਨ ਤੋਂ ਬਾਅਦ, ਇਸ ਤੋਂ ਅੱਗੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਪਵਿੱਤਰ ਚਰਨ ਪਾਏ ਸੀ, ਉਸ ਅਸਥਾਨ ਦੀ ਯਾਤਰਾ ਕਰਨ ਲਈ ਚਲੇ ਗਏ। ਉਹ ਜਿਹੜਾ ਅਸਥਾਨ ਸੀ ਉਹ ਇੰਨਾ ਪ੍ਰਗਟ ਪ੍ਰਸਿੱਧ ਹੈ ਨਹੀਂ ਸੀ, ਪਰ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਜਿਹੜਾ ਅਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾ ਕੇ ਉਹ ਪ੍ਰਗਟ ਕੀਤਾ। ਜਿਵੇਂ ਚੋਲਾ ਸਾਹਿਬ ਤੋਂ ਆਪ ਚਲਦੇ ਹੋਏ ਪੱਠੇ ਪਿੰਡ ਤੋਂ ਬਾਰ ਬਾਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਅਸਥਾਨ ਇੱਥੇ ਗਏ। ਇੱਥੋਂ ਦਾ ਸਾਰਾ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਸੁਣਾਇਆ, ਉਹ ਅੱਜ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਸੀ ਸੁਣੀਏ ਜੀ।
ਤਿਸ ਥਲ ਜਬ ਬੈਠੇ ਗੁਰੂ,
ਆਹ ਕਹਿੰਦੇ ਉਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਸਥਾਨ ਹੈ, ਜਿਹਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਸਥਾਨ ਤੇ ਆ ਬੈਠੇ ਮੱਥਾ ਟੇਕਿਆ ਹੈ,
ਸਭ ਔਰ ਸੰਸੈ ਠਾਨ,
ਸਾਰੇ ਜਿਹੜੇ ਨਾਲ ਦੇ ਗੁਰਸਿੱਖ ਸੂਰਬੀਰ ਹੈ ਉਨ੍ਹਾਂ ਨੇ ਸਾਰਿਆਂ ਨੇ ਹਿਰਦੇ ਵਿਚ ਸੰਸਾ ਕੀਤਾ ਹੈ,
ਕਰ ਚੋਰੇ ਬੂਜਤ ਪਏ,
ਸਾਰਿਆਂ ਗੁਰਸਿੱਖ ਸੂਰਬੀਰਾਂ ਨੇ ਹੱਥ ਜੋੜੇ ਹੈ ਤੇ ਪੁੱਛਣ ਲੱਗ ਪਏ ਹਨ,
ਇਹ ਸਥਾਨ ਇਹ ਆਨ,
ਇਹ ਸਥਾਨ ਇਹੋ ਜਾਨ, ਵੀ ਮਹਾਰਾਜ ਕਿਸ ਗੁਰੂ ਜੀ ਦਾ ਸਥਾਨ ਜਾਣਿਆ ਜਾਂਦਾ ਹੈ, ਆਨ ਦੇ ਥਾਂ ਜਾਨ ਪਾਠ ਸ਼ੁੱਧ ਹੈ। ਹੇਠਾਂ ਜਿਹੜਾ ਅਰਥ ਹੈ ਉਹ ਵੀ ਡਾਕਟਰ ਵੀਰ ਸਿੰਘ ਜੀ ਨੇ ਉਸੇ ਰੂਪ ਵਿਚ ਹੀ ਦਿੱਤਾ, ਜਾਣਿਆ ਹੈ, ਇਸ ਕਰਕੇ ਜਾਨ ਤੋਂ ਅਰਥ ਜਾਣਿਆ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਕਿਹੜੇ ਸਤਿਗੁਰਾਂ ਦਾ ਸਥਾਨ ਆਪ ਜੀ ਨੇ ਜਾਣਿਆ ਹੈ, ਸਮਝਿਆ ਹੈ, ਇਸ ਕਰਕੇ ਇੱਥੇ ਆਪ ਜੀ ਨੇ ਮੱਥਾ ਟੇਕਿਆ ਹੈ।
ਚੌਪਈ ਕਰ ਬੰਧਨ ਕੋ ਰਾਵਰ ਬੈਸੇ,
ਗੁਰੂ ਹਰਗੋਬਿੰਦ ਸਾਹਿਬ ਜੀ ਇਹ ਪਵਿੱਤਰ ਸਥਾਨ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਫਿਰ ਆਪ ਜੀ ਚੌਂਕੜਾ ਮਾਰ ਕੇ ਬੈਠ ਗਏ ਹੋ।
ਕਿਸ ਕੋ ਥਲ ਹੋਇਓ ਇਹ ਕੈਸੇ,
ਕੇ ਸਤਿਗੁਰੂ ਦਾ ਇਹ ਸਥਾਨ ਇਹ ਕਿਸੇ ਤਰ੍ਹਾਂ ਮਾਰਾ ਹੋਂਦ ਵਿਚ ਆਇਆ ਹੈ, ਕਿਵੇਂ ਪ੍ਰਗਟ ਹੋਇਆ ਹੈ?
ਦਇਆ ਸਿੰਧ ਸੁਨ ਬਾਕ ਬਖਾਨੇ,
ਉਸ ਵੇਲੇ ਦਇਆ ਦੇ ਸਮੁੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੂਰਵੀਰਾਂ ਤੋਂ ਸੁਣ ਕੇ ਬਚਨ ਕਹੇ,
ਇਹੋ ਸ੍ਰੀ ਨਾਨਕ ਕੋ ਇਸ ਥਾਨੇ,
ਗੁਰਸਿੱਖ ਸੂਰਵੀਰੋ ਇਹ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਅਸਥਾਨ ਹੈ, ਜਾਣ ਲਈਏ ਸਮਝ ਲਈਏ,
ਪੱਠੇ ਵਿੰਡਪੁਰ ਨਾਮ ਕਹੰਤੇ,
ਜਿਹੜਾ ਨਗਰ ਦਾ ਨਾਮ ਹੈ ਕਹਿੰਦੇ ਉਸ ਸਮੇਂ ਪੱਠੇ ਪਿੰਡ ਕਰਕੇ ਕਿਹਾ ਜਾਂਦਾ ਸੀ।
ਖੱਤਰੀ ਬੇਦੀ ਬ੍ਰਿੰਦ ਬਸੰਤੇ,
ਬੇਦੀ ਵੰਸ਼ ਦੇ ਖੱਤਰੀ ਹੈ ਇਹ, ਪੱਠੇ ਪਿੰਡ ਵਿਚ ਬਹੁਤ ਗਿਣਤੀ ਵਿਚ ਵਸਦੇ ਸਨ।
ਸੰਗ ਹੁਤੇ ਬਾਲਾ ਮਰਦਾਨਾ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ ਸਨ ਉਸ ਵੇਲੇ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਬਾਲਾ ਵੀ ਸੀ, ਭਾਈ ਮਰਦਾਨਾ ਵੀ ਨਾਲ ਹੀ ਸੀ।
ਸ੍ਰੀ ਨਾਨਕ ਆਏ ਇਸ ਥਾਨਾ,
ਜਿੱਥੇ ਅਸੀਂ ਹੁਣ ਮੱਥਾ ਟੇਕਿਆ ਨਾ ਬੈਠੇ ਹਾਂ, ਇਸ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਆਏ ਸਨ।
ਆਨ ਬੇਦੀਅਨ ਜਬ ਹੈ ਨਿਹਾਰੇ,
ਜਿਹੜੇ ਬੇਦੀ ਵੰਸ਼ ਦੇ ਖੱਤਰੀ ਹੈ ਜਦੋਂ ਉਨ੍ਹਾਂ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਇੱਥੇ ਬੈਠਿਆਂ ਵੇਖਿਆ
ਕਰਤ ਕੁਤਰਕਨ ਵਾਕ ਉਚਾਰੇ
ਹੋਰ ਕਹਿੰਦੇ ਖੋਟੀਆਂ ਤਰਕਾਂ ਹੁਜਤਾਂ ਕਰਦਿਆਂ ਹੋਇਆਂ ਤੇ ਸਤਿਗੁਰੂ ਨੂੰ ਬਚਨ ਕਿਹਾ ਬੇਦੀਆਂ ਦੀਆਂ ਬੰਸ ਦੇ ਲੋਕਾਂ ਨੇ
ਕਹਾ ਬੇਦੀਅਨ ਬੰਸ ਲਜਾਵਾ
ਗੁਰੂ ਨਾਨਕ ਸਾਹਿਬ ਕੀ ਤੂੰ ਇਹ ਸਾਡੇ ਬੇਦੀਆਂ ਦੇ ਬੰਸ਼ ਨੂੰ ਸ਼ਰਮਿੰਦਰ ਕਰ ਦਿੱਤਾ ਬਦਨਾਮ ਕਰ ਦਿੱਤਾ
ਦੇਖ ਫਕੀਰ ਕੁਰਾ ਚਲਾਵਾ
ਬੇਦੀਆਂ ਦੀ ਬੰਸ ਦਾ ਕੋਈ ਵੀ ਸਾਧ ਬਣਦਾ ਹੈ ਕੋਈ ਇਹੋ ਜਿਹੇ ਕੱਪੜੇ ਪਾਉਂਦਾ ਹੈ ਜਿਹੋ ਜਿਹੇ ਤੂੰ ਸਾਧ ਬਣ ਕੇ ਫਿਰੀ ਜਾਂਦਾ ਹੈ ਇਸ ਤਰ੍ਹਾਂ ਬੇਦੀਆਂ ਦੀ ਬੰਸ ਨੂੰ ਕਹਾਂ ਫਕੀਰ ਕੁਰਾਓ ਚਲਾ ਕਹਿੰਦੇ ਫਕੀਰਾਂ ਵਾਲਾ ਭੇਜਾ ਧਾਰ ਕੇ ਤੂੰ ਹੋਰ ਹੀ ਕਹਿੰਦੇ ਖੋਟਾ ਰਸਤਾ ਚਲਾ ਲੈ ਪੁੱਠੇ ਰਸਤੇ ਚੱਲ ਪਿਆ
ਇਸ ਪੁਰ ਪ੍ਰਾਤਨ ਮਹਿ ਚਹ ਥਾਨ
ਆਪਣੇ ਕਹਿੰਦੇ ਇਹ ਜਿਹੜਾ ਨਗਰ ਹੈ ਇਹ ਆਪਣਾ ਜਿਹੜਾ ਤੇਰੇ ਭਰਾਵਾਂ ਦਾ ਹੈ ਇਹ ਆਪਣੇ ਭਰਾਵਾਂ ਦੇ ਵੀ ਨਗਰ ਵਿਚ ਤੂੰ ਵੀ ਇੱਥੇ ਥਾਂ ਟਿਕਾਣਾ ਚਾਹੁੰਦਾ ਹੈ
ਕਰ ਹੈ ਪਸਾਰਨ ਦੰਬ ਮਹਾਨ
ਇੱਥੇ ਕਹਿੰਦੇ ਆ ਕੇ ਹੁਣ ਤੂੰ ਬੈਠ ਗਿਆ ਹੈ ਭਰਾਵਾਂ ਵਿਚ ਤੇ ਬੈਠ ਕੇ ਬੜਾ ਪਖੰਡ ਜਾ ਫੈਲਾ ਦੇਵੇਗਾ
ਹਮ ਸ਼ਰੀਕ ਤੋਂ ਬਸਨ ਨ ਦੇ ਹੈ
ਅਸੀਂ ਵੀ ਬੇਦੀਆਂ ਬੰਸ ਦੇ ਕਤਰੀ ਅਸੀਂ ਸ਼ਰੀਕ ਹੈ ਅਸੀਂ ਇੱਥੇ ਤੈਨੂੰ ਗੁਰੂ ਨਾਨਕ ਬਸਨ ਨਹੀਂ ਦੇਵਾਂਗੇ
ਜਾਹੋ ਅਭੈ ਨਹਿ ਪਕੜ ਉਠੈ
ਉੱਠ ਕੇ ਚਲਿਆ ਜਾ ਗੁਰੂ ਨਾਨਕ ਸਾਹਿਬ ਕੁਰਾਈਏ ਨਹੀਂ ਤਾਂ ਅਸੀਂ ਬਾਹੋਂ ਫੜ ਕੇ ਤੈਨੂੰ ਉਠਾ ਦੇਵਾਂ
ਕਹਿਓ ਗੁਰੂ ਹਮ ਬਾਸ ਨ ਕਰੇ
ਗੁਰਸਿੱਖ ਸੂਰ ਵੀਰੋ ਉਸ ਵੇਲੇ ਬੇਦੀਆਂ ਦੇ ਬੰਸ ਦੇ ਖੱਤਰੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ
ਕੋ ਦਿਨ
ਅਸੀਂ ਵੀ ਇੱਥੇ ਕੋਈ ਅਸੀਂ ਬਹੁਤਾ ਤਾਂ ਰਹਿਣਾ ਨਹੀਂ ਹੈ
ਕੋ ਦਿਨ ਬਸ ਹੈ ਆਨ ਥਲ ਫੇਰੇ
ਹਾਂ ਕਹਿੰਦੇ ਕੁਝ ਕੁ ਦਿਨ ਇੱਥੇ ਰਹਾਂਗੇ ਅਸੀਂ ਤਾਂ ਹੋਰ ਥਾਂ ਫਿਰਦੇ ਰਹਿੰਦੇ ਤੇ ਫਿਰੀ ਜਾਵਾਂਗੇ
ਨਹੀਂ ਸ਼ਰੀਕਨ ਸੰਗ ਸ਼ਰੀਕੀ
ਤੁਹਾਡੇ ਵਰਗੇ ਜਿਹੜੇ ਸ਼ਰੀਕੇ ਕਰਨ ਵਾਲੇ ਲੋਕ ਉਹਨਾਂ ਨਾਲ ਸਾਡਾ ਕੋਈ ਸ਼ਰੀਕਾ ਆਪਣਾ ਹੈ ਨਹੀਂ
ਤਜੀ ਲਾਲਸਾ ਨਾਹਿਨ ਜੀ ਨੀ
ਕਹਿੰਦੇ ਜਿਹੜਾ ਸ਼ਰੀਕਪੁਣਾ ਕਰਨਾ ਇਹ ਚੰਗੀ ਗੱਲ ਨਹੀਂ ਹੁੰਦੀ ਇਸ ਕਰਕੇ ਸ਼ਰੀਕਪੁਣਾ ਕਰਨ ਦੀ ਅਸੀਂ ਚਾਹਨਾ ਛੱਡ ਦਿੱਤੀ ਹੋਈ
ਸੁਣ ਬੇਦਿਨ ਕੋਪ ਕਰ ਕਹਿਓ
ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਜਦੋਂ ਉਹ ਬਚਨ ਕਹੇ ਤੇ ਬੇਦੀਆਂ ਦੇ ਬੰਸ ਦੇ ਖੱਤਰੀਆਂ ਨੇ ਸੁਣ ਕੇ ਫਿਰ ਉਹਨਾਂ ਨੂੰ ਇਉਂ ਕਿਹਾ
ਇਹੋ ਤੋਂ ਬਦਾਵ ਸਭਨ ਹਮ ਲਹਿਓ
ਗੁਰੂ ਨਾਨਕ ਸਾਹਿਬ ਜਿਹੜਾ ਤੇਰਾ ਦਾਕ ਹੈ ਅਸੀਂ ਸਾਰੇ ਜਾਣਦੇ ਹਾਂ
ਮਿਲ ਆਪਣਾਏ ਲੇਹਗੇ ਕੇਈ
ਤੁਸੀਂ ਇੱਥੇ ਕੁਝ ਦਿਨ ਲਈ ਬੈਠ ਗਏ ਨਾ ਇਉਂ ਮਿਲ ਜੁਲ ਕੇ ਕੁਝ ਨੇੜੇ ਆ ਬੇਦੀਆਂ ਬੰਸ ਦੇ ਖੱਤਰੀ ਉਹਨਾਂ ਨੂੰ ਤੁਸੀਂ ਆਪਣੇ ਬਲ ਦੇ ਕਰ ਲੋ ਆਪਣੇ ਪੱਖ ਤੇ ਕਰ ਲਓਗੇ
ਬਨਹੈ ਸਹਾਇਕ ਤੋਬ ਤਾਬ ਤੇ
ਜਿਹੜੇ ਸਾਡੇ ਵਿਚੋਂ ਖੱਤਰੀ ਭਰਾ ਉਹ ਤੁਹਾਡੇ ਸਹਾਇਕ ਬਣ ਗਏ ਤੁਹਾਡੇ ਪੱਖ ਤੇ ਬੋਲਣਗੇ
ਜਾਂ ਤੇ ਅਭੈ ਉਠਾਵਨ ਕਰੇ
ਇਸ ਕਰਕੇ ਹੇ ਗੁਰੂ ਨਾਨਕ ਕੁਰਾਈਏ ਤੈਨੂੰ ਇੱਥੋਂ ਹੁਣੇ ਅਸੀਂ ਇਹ ਸਾਰੇ ਭਰਾ ਉਠਾਉਣਾ ਚਾਹੁੰਦੇ
ਤੋਬ ਬਚ ਪਰ ਨਾ ਭਰੋਸਾ ਧਰੇ
ਬਚਨਾ ਉੱਪਰ ਅਸੀਂ ਬਿਲਕੁਲ ਨੀ ਭਰੋਸਾ ਕਰਦੇ ਕਿਉਂਕਿ ਨਾ ਵੀ ਇੱਕ ਦੋ ਦਿਨ ਰਹਿਣਾ ਫਿਰ ਅਸੀਂ ਚਲੇ ਜਾਣਾ ਸਾਡੇ ਕੋਈ ਸ਼ਰੀਕਪੁਣਾ ਨੀ ਤੁਸੀਂ ਸ਼ਰੀਕਪੁਣਾ ਬੰਨ ਲੈਣਾ ਹੈ
ਉਠੋ ਜਾ ਹੁਸਨ ਬਾਕ ਹਮਾਰੇ
ਇਸ ਕਰਕੇ ਸਾਡੇ ਬਚਨ ਸੁਣ ਕੇ ਤੇ ਉੱਠ ਕੇ ਹੇ ਗੁਰੂ ਨਾਨਕ ਤੂੰ ਇੱਥੋਂ ਚਲਾ ਜਾ
ਨਤ ਭਾਜ ਕਹਿ ਕੇ ਤੁਰਤ ਉਠਾਰੇ
ਤਾਂ ਵੇਖ ਲਾ ਅਸੀਂ ਆ ਗਏ ਹਾਂ ਤੇ ਬਾਹ ਫੜ ਕੇ ਤੈਨੂੰ ਬੜੀ ਛੇਤੀ ਇੱਥੋਂ ਉਠਾ ਦੇਵਾਂ
ਤਬ ਸ੍ਰੀ ਨਾਨਕ ਬਾਕ ਬਖਾਨਾ
ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਹੇ ਗੁਰਸਿੱਖੋ ਬੇਦੀਆਂ ਦੇ ਬੰਸ ਦੇ ਖੱਤਰੀਆਂ ਤੋਂ ਸੁਣ ਕੇ ਤੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਫਿਰ ਕਿਹਾ
ਤੋਬ ਵਿਰਸਾ ਘਰ ਨਿਜ ਦਿੜ ਜਾਣਾ
ਕਹਿੰਦੇ ਵੀ ਤੁਸੀਂ ਆਪਣੇ ਘਰ ਨੂੰ ਕਹਿੰਦੇ ਵਿਰਸਾ ਕਰਕੇ ਜਾਣੇ ਨੂੰ ਆਪਣਾ ਵੀ ਇਹ ਸਾਡਾ ਘਰ ਅਸੀਂ ਇਹਦੇ ਮਾਲਕ ਹਾਂ ਪੱਕੇ ਤੌਰ ਤੇ ਸਮਝਿਆ ਹੋਇਆ ਵੀ ਅਸੀਂ ਇਹ ਘਰ ਦੇ ਮਾਲਕ ਹਾਂ ਪੱਕੇ ਤੌਰ ਤੇ
ਸੋ ਸਭ ਕੂਰ ਛਾਰ ਮਿਲ
ਜਾਵੇ ਜਿਹੜੇ ਘਰ ਕੁਰਜੇ ਹੈ ਜਿਨ੍ਹਾਂ ਨੂੰ ਤੂੰ ਆਪਣੇ ਮਾਲਕੀ ਪਣਾ ਬੰਨੀ ਬੈਠੇ ਆ ਵੀ ਸਾਡੇ ਘਰ ਹੈ ਅਸੀਂ ਇੱਥੋਂ ਦੇ ਮਾਲਕ ਕਹਿੰਦੇ ਕੋਈ ਦਿਨ ਆਊਗਾ ਸਾਰੇ ਕਹਿੰਦੇ ਸਵਾ ਘੁੱਟੇ ਵਿੱਚ ਹੀ ਮਿਲ ਮੁੜ ਜਾਣਗੇ
ਪੁਰ ਉਜਰਹਿ ਕਿਤ ਖੋਜ ਨਾ ਪਾਵੇ
ਹਾਂ ਜਿਸ ਨਗਰ ਵਿੱਚ ਸਾਨੂੰ ਤੁਸੀਂ ਬਸਣ ਨੀ ਨਾ ਦਿੰਦੇ ਤੁਹਾਡਾ ਪੱਠੇ ਪਿੰਡ ਨਗਰ ਜਾ ਉਜੜ ਜਾਊਗਾ ਇੱਥੇ ਥਾਂ ਨੀ ਲੱਭਣਾ ਇੱਥੇ ਪਤਾ ਨੀ ਲੱਗਣਾ ਵੀ ਕੋਈ ਨਗਰ ਬਸਦਾ ਹੋਇਆ ਸੀ
ਇਮ ਕਹ ਗਮਨ ਕੀਨ ਗੁਣ ਖਾਨੇ
ਗੁਰੂ ਹਰਗੋਬਿੰਦ ਸਾਹਿਬ ਜੀ ਦੱਸ ਰਹੇ ਵੀ ਇਉਂ ਕਹਿ ਕੇ ਨਾ ਇਹਨਾਂ ਲੋਕਾਂ ਨੂੰ ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਜੀ ਇੱਥੋਂ ਚਲੇ ਗਏ
ਸ੍ਰੀ ਨਾਨਕ ਸਿੱਖਨ ਸੁਖ ਦਾਨੇ
ਜੋ ਵੀ ਗੁਰੂ ਨਾਨਕ ਸਾਹਿਬ ਜੀ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਲੇ ਓ ਵਚਨ ਕਹਿ ਕੇ ਇਹਨਾਂ ਨੂੰ ਚਲੇ ਗਏ
ਪੁਨ ਕੁਛ ਸਮਾਂ ਪਾਏ ਪੁਰ ਮਾਹੀ
ਇਹ ਵੀ ਗੁਰੂ ਨਾਨਕ ਸਾਹਿਬ ਦੇ ਵਚਨ ਕਹਿਣ ਅਨੁਸਾਰ ਕਹਿੰਦੇ ਕੁਛ ਸਮਾਂ ਪਾ ਕੇ
ਵਧੀ ਸਪਰਦਾ ਮਿਠੈ ਜੁਨਾਹੀ
ਇਹ ਜਿਹੜੇ ਬੇਦੀ ਵੰਸ਼ ਦੇ ਖੱਤਰੀ ਸੀ ਉਹਨਾਂ ਦੇ ਆਪੋ ਵਿਚ ਹੀ ਭਰਾਵਾਂ ਵਿਚ ਇੰਨੀ ਈਰਖਾ ਵਧ ਗਈ ਹੱਟ ਨਾ ਮਿਟ ਨਾ ਸਕੀ
ਲਾਰ ਲਾਰ ਭਾਜੇ ਪੁਰ ਕੋ ਛੋਰ
ਕਹਿੰਦੇ ਆਪੋ ਵਿਚ ਹੀ ਬੇਦੀਆਂ ਵੰਸ਼ ਦੇ ਖੱਤਰੀ ਲੜ ਲੜ ਕੇ ਡਾਂਗ ਡੂੰਗਟਾ ਖਾ ਕੇ ਕਹਿੰਦੇ ਨਗਰ ਛੱਡ ਕੇ ਕੋਈ ਕਿਧਰ ਨੂੰ ਭੱਜ ਗਿਆ ਕੋਈ ਕਿਧਰ ਨੂੰ ਦੌੜ ਗਿਆ
ਪਰਿਓ ਥੇ ਹਿਤਾਬ ਕੋ ਇਸ ਠੌਰ
ਇਹ ਵੀ ਸਿੱਖ ਸੂਰ ਵੀਰੋ ਤਦੋਂ ਤੋਂ ਲੈ ਕੇ ਹੁਣ ਤੱਕ ਕਹਿੰਦੇ ਆ ਪਿੰਡ ਦਾ ਛੇਹ ਪਿਆ ਹੋਇਆ ਕੋਈ ਇੱਥੇ ਨਗਰ ਨੀ ਹੈ ਕੋਈ ਪਿੰਡ ਨਹੀਂ ਹੈ
ਸ੍ਰੀ ਹਰਗੋਬਿੰਦ ਗਾਥ ਸੁਣਾਈ
ਨੌਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨਗਰ ਦੀ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦੀ ਜਿਵੇਂ ਬਚਨ ਬਲਾਸ ਹੋਏ ਸਾਰੀ ਕਥਾ ਸੁਣਾਈ
ਸੁਣ ਸਾਗਰੇ ਨਿਜ ਸੀਸ ਨਿਵਾਈ
ਸਾਰੇ ਇਸ ਸਥਾਨ ਦੀ ਕਥਾ ਸੁਣ ਸੁਣ ਕੇ ਇਸ ਸਥਾਨ ਨੂੰ ਬਾਰ ਬਾਰ ਮੱਥੇ ਟੇਕ ਰਹੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਏਡੇ ਮਹਾਨ ਤੇ ਇਹੋ ਜਿਹੇ ਨਲਾਇਕ ਲੋਕ ਸੀ ਬੇਦੀਆਂ ਦੀ ਵੰਸ਼ ਵਿਚੋਂ ਦੇ ਖਤਰੇ ਇਹੋ ਜਿਹੇ ਸੀ ਜੋ ਗੁਰੂ ਨਾਨਕ ਸਾਹਿਬ ਜੀ ਨੂੰ ਐਸਾ ਕੁਛ ਕਹਿੰਦੇ ਰਹੇ
ਥਿਰੇ ਘਰੀ ਜੁਗ ਬਹੁਰ ਸਿਧਾਰੇ
ਗੁਰੂ ਹਰਗੋਬਿੰਦ ਸਾਹਿਬ ਜੀ ਦੋ ਘੜੀਆਂ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਤੇ ਬੈਠੇ ਰਹੇ ਹਾਜ਼ਰੀ ਭਰੀ ਹੈ ਉਸ ਤੋਂ ਬਾਅਦ ਉੱਠ ਕੇ ਚਲੇ ਗਏ
ਦੋਏ ਕੋਸ ਜਬ ਚੱਲੇ ਅਗਾਰੇ
ਜਦੋਂ ਇਹ ਪਠੇ ਪਿੰਡ ਨਗਰ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਤੋਂ ਕਹਿੰਦੇ ਦੋਹਾਂ ਕੋਹਾਂ ਚਲੇ ਗਏ ਹਨ ਅੱਗੇ
ਸ੍ਰੀ ਅਰਜਨ ਕੋ ਤਹਿ ਅਸਥਾਨ
ਦੋ ਕੋਹਾਂ ਉੱਪਰ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਛੋਹ ਦੁਆਰਾ ਹੋਇਆ ਪਵਿੱਤਰ ਅਸਥਾਨ ਆ ਗਿਆ ਹੈ
ਉੱਤਰ ਤੁਰੰਗ ਤੇ ਬੰਧਨ ਠਾਨ
ਹਰਗੋਬਿੰਦ ਸਾਹਿਬ ਜੀ ਨੇ ਘੋੜੇ ਤੋਂ ਹੇਠਾਂ ਉਤਰ ਕੇ ਉਸ ਸਥਾਨ ਨੂੰ ਮੱਥਾ ਟੇਕਿਆ
ਸਵਾ ਜਾਮ ਦਿਨ ਤਬ ਲੋ ਚਰਿਓ
ਜਦੋਂ ਗੁਰੂ ਮਹਾਰਾਜ ਜੀ ਇੱਥੇ ਆਏ ਸਨ ਉਦੋਂ ਸਵਾ ਕਪੈਰ ਸਾਢੇ ਕੁ ਚਾਰ ਘੰਟੇ ਦਿਨ ਚੜ ਗਿਆ ਹੋਇਆ
ਕਹਿ ਸਭ ਹਿੰਨ ਸੋ ਡੇਰਾ ਕਰਿਓ
ਸਾਰੇ ਸੁਖ ਸੂਰ ਵੀਰਾਂ ਨੂੰ ਕਹਿ ਕੇ ਫਿਰ ਉਸੇ ਸਥਾਨ ਤੇ ਸਤਿਗੁਰੂ ਨੇ ਟਿਕਾਣਾ ਕਰ ਲਿਆ ਹੈ
ਆਗਿਆ ਦਈ ਆਹਾਰ ਕਰਨ ਕੀ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਾਂਗਰੀ ਗੁਰਸਿੱਖਾਂ ਨੂੰ ਭੋਜਨ ਲੰਗਰ ਤਿਆਰ ਕਰਨ ਦੀ ਆਗਿਆ ਕਰ ਦਿੱਤੀ
ਕਰੀ ਦੂਰ ਜਿਨ ਕੁਮਤ ਨਰ ਕੁਮਤ ਨਰਨ ਕੀ
ਕਵੀ ਜੀ ਕਹਿੰਦੇ ਜਿਸ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੋਟੇ ਪੁਰਸ਼ਾਂ ਦੀ ਖੋਟੀ ਜਿਹੜੀ ਅਕਲਮਤ ਹੈ ਉਹ ਨਾਸ਼ ਕੀਤੀ
ਬੈਠੇ ਲੱਗੇ ਉਹ ਦੀਵਾਨ ਮਹਾਨ
ਇੱਥੇ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਚਰਨਾਂ ਦੁਆਰਾ ਪਵਿੱਤਰ ਹੋਇਆ ਸਥਾਨ ਤਾਂ ਬੈਠ ਗਏ ਹੈ ਤੇ ਦੀਵਾਨ ਸਜ ਗਿਆ
ਪੂਜਨ ਕੀਨੇ ਗੁਰ ਤਪ ਪਾਨ
ਜਦੋਂ ਭਾਈ ਭਾਨਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਗੁਰਸਿੱਖਾਂ ਨੇ ਪੁੱਛ ਲਿਆ ਹੈ
ਪੁਰ ਉਜਾਰ ਕੁਛ ਦੂਰ ਦਿਖਾਏ
ਮਹਾਰਾਜ ਜਿਹੜਾ ਨਗਰ ਹੈ ਉਜੜਿਆ ਜਿਹਾ ਪਿਆ ਹੈ ਤੇ ਕੁਛ ਦੂਰ ਹੀ ਦਿਸ ਰਿਹਾ ਇਸ ਸਥਾਨ ਤੋਂ
ਕਿਮ ਸ੍ਰੀ ਅਰਜਨ ਇਸ ਥਲ ਆਏ
ਇਸ ਸਥਾਨ ਤੇ ਗੁਰੂ ਅਰਜਨ ਦੇਵ ਜੀ ਕਿਸ ਤਰ੍ਹਾਂ ਚੱਲ ਕੇ ਆਏ ਸੀ ਆਉਣ ਦਾ ਕਾਰਨ ਕੀ ਬਣਿਆ
ਸੁਨ ਗੁਰ ਵਿਧੀਏ ਔਰ ਨਿਹਾਰਾ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਭਾਨਾ ਜੀ ਤੋਂ ਸੁਣ ਕੇ ਉਸ ਵੇਲੇ ਭਾਈ ਵਿਧੀ ਚੰਦ ਵੱਲੀ ਵੇਖਿਆ।
ਹੁਤੇ ਸੰਗ ਤੁਮ ਕਰੋ ਉਚਾਰ
ਲਗੇ ਵਿਧੀ ਚੰਦ, ਤੂੰ ਗੁਰੂ ਅਰਜਨ ਦੇਵ ਸਾਡੇ ਪਿਤਾ ਦੇ ਨਾਲ ਉਸ ਵੇਲੇ ਨਾਲ ਸੀ, ਤੂੰ ਵੀ ਇਹ ਜਾਣਦਾ ਤੇ ਤੂੰ ਸਾਰਾ ਪ੍ਰਸੰਗ ਆਖ।
ਆਯਸ ਮਾਨੀ ਬੈਨ ਅਲਾਏ।
ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿਧੀ ਚੰਦ ਨੇ ਆਗਿਆ ਮੰਨ ਲਈ ਹੈ ਤੇ ਫਿਰ ਇਸ ਸਾਜ ਦੇ ਪ੍ਰਸੰਗ ਸੁਣਾਉਣ ਵਾਸਤੇ ਬਚਨ ਕਹੇ।
ਵਿਚਰਤ ਸ੍ਰੀ ਅਰਜਨ ਇਤ
ਵਿਧੀ ਚੰਦ ਕਹਿਣ ਲੱਗਿਆ ਵੀ ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਵਿਚਰਦਿਆਂ ਹੋਇਆਂ ਇਸ ਸਥਾਨ ਤੇ ਆਏ ਸਨ, ਜਾਂ ਚੋਲੇ ਤੋਂ ਇਧਰ ਨੂੰ ਅੱਗੇ ਆਏ ਸਨ।
ਪੰਚ ਸਿੱਖ ਹਮ ਗੁਰ ਕੇ ਸਾਥ।
ਉਸ ਵੇਲੇ ਅਸੀਂ ਗੁਰੂ ਅਰਜਨ ਦੇਵ ਜੀ ਦੇ ਨਾਲ ਸਿਰਫ ਪੰਜ ਗੁਰਸਿੱਖ ਹੀ ਨਾਲ ਹੈ ਸੀ।
ਬੈਠ ਰਹਿ ਇਸ ਥਲ ਜਬ ਨਾਥ।
ਗੁਰੂ ਅਰਜਨ ਦੇਵ ਜੀ ਇਸ ਸਥਾਨ ਤੇ ਆ ਕੇ ਬੈਠੇ ਰਹੇ।
ਹਿਮ ਰਿਤ ਪਰੀ ਸੀਤ ਬਹੁ ਪਰੈ। ਹਿਮ ਰਿਤ ਹੁਤੀ ਸੀਤ ਬਹੁ ਪਰੈ।
ਕਹਿੰਦੇ ਠੰਡ ਦੀ ਮੌਸਮ ਸੀ, ਪੋਹ ਮਾਘ ਦਾ ਮਹੀਨਾ ਸੀ, ਬੜੀ ਸਰਦੀ ਪੈ ਰਹੀ ਸੀ।
ਘਨ ਜੁਤ ਪੌਣ ਬਹਿ ਤਨ ਠਰੈ।
ਆਕਾਸ਼ ਵਿਚ ਬੱਦਲ ਆਏ ਹੋਏ ਸੀ, ਕਹਿੰਦੇ ਇਸ ਕਰਕੇ ਕਹਿੰਦੇ ਬੜੀ ਠੰਡੀ ਹਵਾ ਵਗ ਰਹੀ ਸੀ ਤੇ ਸਾਰੇ ਠਰ ਰਹੇ ਸੀ।
ਹਮ ਪੰਚੋਹ ਮਿਲ ਬਿਨੈ ਉਚਾਰੀ।
ਅਸੀਂ ਜਿਹੜੇ ਪੰਜ ਗੁਰਸਿੱਖ ਗੁਰੂ ਅਰਜਨ ਦੇਵ ਜੀ ਦੇ ਨਾਲ ਸੀ, ਜਦੋਂ ਇੱਥੇ ਆ ਕੇ ਬਹਿ ਗਏ, ਬੇਨਤੀ ਕਹੀ ਸਤਿਗੁਰਾਂ ਨੂੰ।
ਚਲੋ ਆਪ ਉਠ ਪੂਰੀ ਮਜਾਰੀ।
ਮਹਾਰਾਜ ਸਾਹਮਣੇ ਨਗਰ ਵਸ ਰਿਹਾ ਹੈ, ਇੱਥੇ ਉੱਠ ਕੇ ਆਪ ਉੱਥੇ ਚਲੇ ਜਾਓ।
ਸੁਖ ਸੋ ਨਿਸਾ ਬਿਤਾਏ ਪਿਆਨੈ।
ਮਹਾਰਾਜ ਨਗਰ ਵਿਚ ਸੁਖ ਨਾਲ ਰਾਤ ਕੱਟਾਂਗੇ, ਫਿਰ ਅੱਗੇ ਚਲੇ ਜਾਵਾਂਗੇ।
ਸੁਨ ਗੁਰ ਕਹਿਓ ਦੂਰ ਕੁਛ ਜਾਣੈ।
ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸੁਣ ਕੇ ਕਿਹਾ ਵੀ ਹਾਂ, ਜਿਹੜਾ ਨਗਰ ਹੈ ਕੁਝ ਦੂਰ ਹੀ ਜਾਣਦੇ ਆ ਅਸੀਂ।
ਬਸ ਹੈ ਦੁਸ਼ਟ ਜਨ ਭਾਉ ਬਹੀਨੇ।
ਹਾਂ, ਇੱਥੇ ਨਗਰ ਵਿਚ ਕਹਿੰਦੇ ਪ੍ਰੇਮ ਤੋਂ ਬਗੈਰ ਦੁਸ਼ਟ ਲੋਕ ਹੀ ਬਸਦੇ, ਭੈੜੇ ਲੋਕ ਹੀ ਰਹਿੰਦੇ, ਸ਼ਰਾਬਾਂ ਕਬਾਬਾਂ ਪੀਣ ਵਾਲੇ।
ਜਾਣੇ ਪਰ ਹੈ ਮਹਾ ਮਤ ਹੀਨੇ।
ਹਾਂ, ਕਹਿੰਦੇ ਇੱਥੋਂ ਦੇ ਲੋਕ ਜਾਣਿਆ ਪੈਂਦੇ ਆ, ਦਿਸਦੇ ਆ ਬਹੁਤ ਅਕਲ ਤੋਂ ਹੀਣੇ ਹੀ ਹੈ।
ਪੁਨ ਹਮ ਕਹਿਓ ਉਤੰਗ ਅਵਾ।
ਫੇਰ ਅਸੀਂ ਕਿਹਾ ਮਹਾਰਾਜ ਜਿਹੜੇ ਕੋਈ ਹੋਰ ਉੱਚੇ ਮਕਾਨ ਹਨ।
ਵਿਖ ਜਿਨ ਜਨ ਵਾਸ ਕਰਹਿ ਨਿਸ ਬਾਸ।
ਉੱਥੇ ਨਗਰ ਵਿਚ ਕੋਈ ਜੰਜ ਘਰ ਹੋਊਗਾ, ਕੋਈ ਧਰਮਸ਼ਾਲਾ, ਕੋਈ ਸਾਂਝੀ ਜਗ੍ਹਾ ਬਣੀ, ਉੱਥੇ ਮਹਾਰਾਜ ਆਪਾਂ ਉਤਰ ਪਾਵਾਂਗੇ।
ਸਤਿਗੁਰ ਕਹਿਓ ਪ੍ਰਥਮ ਤੁਮ ਜਾਈਏ।
ਗੁਰੂ ਹਰਗੋਬਿੰਦ ਦੇ ਮਹਾਰਾਜ ਜੀ ਨੇ ਸਾਨੂੰ ਕਿਹਾ ਵੀ ਪਹਿਲਾਂ ਤੁਸੀਂ ਨਗਰ ਵਿਚ ਚਲੇ ਜਾਓ।
ਵਿਖ ਸਥਾਨ ਪੁਨ ਹਮ ਢਿਗ ਆਈਏ।
ਫੇਰ ਉੱਥੇ ਨਗਰ ਵਿਚ ਜੇ ਕੋਈ ਸਾਂਝੀ ਜਗ੍ਹਾ ਕੋਈ ਬਣੀ ਹੋਏ ਤੇ ਫਿਰ ਵੇਖ ਕੇ ਸਾਡੇ ਕੋਲ ਆ ਜਾਇਓ।
ਸੁਨ ਆਇਸ ਕੋ ਪੂਰੀ ਸਿਧਾਰੇ।
ਗੁਰੂ ਹਰਗੋਬਿੰਦ ਸਾਹਿਬ ਜੀ, ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਸੁਣ ਕੇ ਅਸੀਂ ਇਹ ਨਗਰ ਵੀ ਸਾਹਮਣੇ ਚਲੇ ਗਏ ਸੀ।
ਦੇਖੇ ਸੁੰਦਰ ਸਦਨ ਚੁਬਾਰੇ।
ਦੇਖਿਆ ਕਹਿੰਦੇ ਬੜੇ ਸੋਹਣੇ ਮਕਾਨ ਆ, ਉੱਪਰ ਸੋਹਣੇ ਚੁਬਾਰੇ ਬਣੇ।
ਨਹ ਬਿਸਰਾਮ ਕਰਨ ਕੋ ਥਾਨ।
ਪਰ ਨਗਰ ਦੇ ਵਿਚ ਆਏ ਗਏ ਸਾਧੂ ਸੰਤ ਵਾਸਤੇ, ਗਰੀਬ ਵਾਸਤੇ ਕੋਈ ਕਹਿੰਦੇ ਅਸਥਾਨ ਉਹਨਾਂ ਨੇ ਬਣਾਇਆ ਹੀ ਨਹੀਂ।
ਕਿਨਹੋ ਬਿਠਾਏ ਨਾ ਕੀ ਸਨਮਾਨ।
ਹਾਂ, ਕਿਸੇ ਨੇ ਵੀ ਸਾਨੂੰ ਕਹਿੰਦੇ ਬਿਠਾ ਕੇ ਕੋਈ ਸਨਮਾਨ ਨਹੀਂ ਕਿਹਾ, ਕੋਈ ਜੀਆ ਹੀ ਨਹੀਂ ਆਖਿਆ।
ਸਭ ਸਤਿਗੁਰ ਸੋ ਆਨ ਸੁਣਾਈ।
ਫੇਰ ਬਈ ਅਸੀਂ ਇਹ ਸਾਰੀ ਗੱਲਬਾਤ ਆ ਕੇ ਗੁਰੂ ਅਰਜਨ ਦੇਵ ਜੀ ਨੂੰ ਸੁਣਾ ਦਿੱਤੀ।
ਪਰਨ ਫੁਹਾਰ ਲੱਗੀ ਘਟ ਆਈ।
ਇਹਨੇ ਨੂੰ ਕਹਿੰਦੇ ਵਾਲੀ ਬੱਦਲ ਦੀ ਘਟਾ ਆ ਗਈ ਤੇ ਫੁਹਾਰ ਪੈਣ ਲੱਗੀ, ਨਿੱਕੀਆਂ ਨਿੱਕੀਆਂ ਭੂਰੀਆਂ ਕਣਕੀਆਂ ਕਣੀਆਂ ਪੈਣ ਲੱਗ ਪਈਆਂ।
ਤਬ ਸ੍ਰੀ ਅਰਜਨ ਬਾਕ ਉਚਾਰੋ।
ਜਦੋਂ ਝੜੀ ਜੀ ਲੱਗ ਗਈ ਤਦੋਂ ਗੁਰੂ ਅਰਜਨ ਦੇਵ ਜੀ ਨੇ ਬਚਨ ਕਿਹਾ।
ਏਕ ਬਸੈ ਏਠਾ ਮਮ ਪਿਆਰੋ।
ਕਹਿਣ ਲੱਗੇ ਵਿਧੀ ਚੰਦ ਭਾਈ ਜੇਠਾ ਆਦਿਕ, ਇੱਥੇ ਸਾਡਾ ਇੱਕ ਮਹਾਨ ਪਿਆਰਾ ਗੁਰਸਿੱਖ ਨੇੜੇ ਰਹਿ ਰਿਹਾ। ਕਿਹਾ ਹੈ।
ਤਿਸ ਢਿਗ ਬਸੋ ਮੋਹ ਮਨ ਪਾਇਓ।
ਵੇ ਸਾਡੇ ਮਨ ਦੇ ਵਿਚ ਤਾਂ ਇਉਂ ਹੀ ਚੰਗਾ ਲੱਗਦਾ, ਰਾਹ ਦਾ ਸਮਾਂ ਉਸ ਗੁਰਸਿੱਖ ਸੰਤ ਕੋਲ ਹੀ ਰਹਾਂਗੇ।
ਕਰੇ ਪ੍ਰੇਮ ਜਿਸ ਐਂਚ ਮੰਗਾਇਓ।
ਇਸ ਗੁਰਸਿੱਖ ਨੇ ਪ੍ਰੇਮ ਦੀ ਖਿੱਚ ਕਰਕੇ ਸਾਨੂੰ ਇੱਥੇ ਅੱਜ ਮੰਗਾ ਲਿਆ ਹੈ।
ਉੱਠ ਸਾਗਰੇ ਤਿਸ ਨਿਕਟ ਸਿਧਾਏ।
ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਉਸ ਵੇਲੇ ਗੁਰੂ ਅਰਜਨ ਦੇਵ ਜੀ ਉੱਠ ਕੇ ਸਾਡੇ ਸਮੇਤ ਉਸ ਸਿੱਖ ਦੇ ਕੋਲ ਚਲੇ ਗਏ ਸਨ।
ਭਗਨ ਛਾਪਰੀ ਪਾਰ ਤ੍ਰਿਣ ਛਾਏ।
ਟੁੱਟੀ ਜੀ ਛਪਰੀ ਸੀ, ਉੱਪਰ ਕੱਲੇ ਜੇ ਪਾ ਕੇ ਉਹਨੂੰ ਢਕਿਆ ਹੋਇਆ ਸੀ ਉਸਨੇ।
ਪਰਮ ਸੰਤ ਸਿੱਖ ਹੇਮਾ ਨਾਮ।
ਮਹਾਨ ਕਹਿੰਦੇ ਸੰਤ ਸੀ ਭਾਈ ਹੇਮਾ ਗੁਰਸਿੱਖ ਜੀ।
ਜੋ ਸਤ ਨਾਮ ਜਪ ਹੈ ਸਭ ਜਾਨ।
ਜਿਹੜਾ ਸਾਰੇ ਪੈਰ ਦਿਨ ਰਾਤ ਦੇ ਸਤ ਨਾਮ ਵਾਹਿਗੁਰੂ ਇਉਂ ਜਪਦਾ ਰਹਿੰਦਾ ਸੀ।
ਪਟੀ ਕਾਮਰੀ ਉਪਰ ਲੀਨ।
ਜਿਸ ਭਾਈ ਹੇਮੇ ਗੁਰਸਿੱਖ ਸੰਤ ਨੇ ਇੱਕ ਫਟੀ ਜੀ ਪੁਰਾਣੀ ਜੀ ਕੰਬਰੀ ਉਪਰ ਲਈ ਹੋਈ ਹੈ ਸਰੀਰ।
ਪੀਸਤ ਅੰਨ ਪ੍ਰੇਮ ਮਨ ਪੀਨ।
ਹਾਂ, ਮਨ ਵਿੱਚ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਤੇ ਆਟਾ ਪੀ ਰਿਹਾ ਹੈ।
ਦੇਖ ਸਿੱਖ ਕੋ ਭਏ ਪ੍ਰਸੰਨ।
ਹੇ ਗੁਰੂ ਅਰਜਨ ਦੇਵ ਜੀ, ਉਹ ਹਿੰਮੇ ਗੁਰਸਿੱਖ ਨੂੰ ਦੇਖ ਕੇ ਬਹੁਤ ਪ੍ਰਸੰਨ ਹੋ ਗਏ।
ਕਹਿਓ ਸੰਤ ਹਰ ਕੇ ਨਿਤ ਧੰਨ।
ਗੁਰੂ ਅਰਜਨ ਦੇਵ ਮਹਾਰਾਜ ਮੁੱਖੋਂ ਬਚਨ ਕਿਹਾ ਵੀ ਜਿਹੜੇ ਵਾਹਿਗੁਰੂ ਦੇ ਸੰਤ ਹਮੇਸ਼ਾ ਧੰਤਾ ਜੋਗੀ ਹੁੰਦੇ।
ਭਏ ਛਾਪਰੀ ਬਿਖੈ ਪ੍ਰਵੇਸ਼।
ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਕਹਿੰਦੇ ਉਹ ਭਾਈ ਹੇਮੇ ਦੀ ਟੁੱਟੀ ਜੀ ਛਪਰੀ ਵਿੱਚ ਪ੍ਰਵੇਸ਼ ਹੋ ਗਏ।
ਹੇਮਾ ਹੇਰਤ ਹਰਖ ਵਿਸ਼ੇਸ਼।
ਭਾਈ ਹੇਮਾ ਗੁਰਸਿੱਖ ਸੰਤ ਗੁਰੂ ਮਹਾਰਾਜ ਨੂੰ ਆਇਆ ਦੇਖ ਕੇ ਵਿਸ਼ੇਸ਼ ਕਰਕੇ ਪ੍ਰਸੰਨ ਹੋ ਗਿਆ।
ਉੱਠ ਗੁਰ ਕੇ ਪਾਇਨ ਲਪਟਾਇਆ।
ਉਸੇ ਵੇਲੇ ਚੱਕੀ ਜੀ ਪੀਣੇ ਛੱਡ ਕੇ ਉੱਠ ਕੇ ਮਹਾਰਾਜ ਦੇ ਚਰਨੀ ਲੱਗ ਗਿਆ।
ਦਾਰ ਕਾਮਰੀ ਤਾਰੇ ਬਿਠਾਇਆ।
ਉਹ ਜਿਹੜੀ ਫੱਟੀ ਪੁਰਾਣੀ ਜੀ ਕੰਬਲੀ ਸੀ ਉਹ ਧਰਤੀ ਤੇ ਬਿਛਾ ਦਿੱਤੀ ਹੈ ਤੇ ਸਤਿਗੁਰੂ ਨੂੰ ਕਿਹਾ ਬੈਠੋ ਮਹਾਰਾਜ।
ਪੱਗ ਪਖਾਰ ਚਰਨਾਮ੍ਰਿਤ ਲੀਨ।
ਫੇਰ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨ ਧੋ ਕੇ ਉਹਨੇ ਚਰਨਾਮ੍ਰਿਤ ਲਿਆ।
ਦਰਸ਼ਨ ਕਰਤ ਆਨੰਦ ਮਨ ਪੀਨ।
ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਉਹਦਾ ਜਿਹੜਾ ਮਨ ਆਨੰਦ ਵਿੱਚ ਲੀਨ ਹੋ ਗਿਆ।
ਜਾਚਿਓ ਅੰਨ ਸੰਚ ਜੋ ਧਰਿਓ।
ਜਿਹੜਾ ਕਹਿੰਦੇ ਇਧਰੋਂ ਉਧਰੋਂ ਜਿਹੜਾ ਅੰਨ ਮੰਗ ਕੇ ਕਹਿੰਦੇ ਇਕੱਠਾ ਕਰਕੇ ਇਸਨੇ ਰੱਖਿਆ ਹੋਇਆ ਸੀ।
ਪੀਸ ਪਕਾਏ ਆਹਾਰ ਸੁਕਰਿਓ।
ਉਹ ਚੱਕੀ ਵਿੱਚ ਪੀ ਕੇ ਆਟਾ ਬਣਾ ਕੇ ਉਹਦਾ ਹੀ ਭੋਜਨ ਤਿਆਰ ਕਰਿਆ।
ਬਿਨੈ ਭਨੀ ਗੁਰ ਕੋ ਅਚਬਾਇਓ।
ਹੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਮਹਾਰਾ ਲੰਗਰ ਛਕੋ, ਤਿਉਂ ਕਹਿ ਕੇ ਛਕਾਇਆ।
ਹਮ ਕੋ ਦੀਨ ਸਕਲ ਤਬ ਖਾਇਓ।
ਅਸੀਂ ਵੀ ਜਿਹੜੇ ਪੰਜ ਨਾਲ ਸੀ ਸਾਨੂੰ ਵੀ ਉਹ ਭਾਈ ਹੇਮੇ ਨੇ ਭੋਜਨ ਦਿੱਤਾ, ਅਸੀਂ ਵੀ ਛਕ ਲਿਆ।
ਸੀਤ ਪ੍ਰਸ਼ਾਦ ਤਾਹਿ ਪੁੰਨ ਲੀਨਾ।
ਫੇਰ ਉਹ ਭਾਈ ਹੇਮੇ ਨੇ ਗੁਰੂ ਅਰਜਨ ਦੇਵ ਜੀ ਤੋਂ ਮੰਗ ਕੇ ਸੀਤ ਪ੍ਰਸ਼ਾਦ ਵੀ ਲੈ ਲਿਆ।
ਧਰੇ ਪ੍ਰੇਮ ਤਿੰਨ ਖਾਵਨ ਕੀਨਾ।
ਫੇਰ ਉਹ ਭਾਈ ਹੇਮਾ ਜੀ ਨੇ ਪ੍ਰੇਮ ਧਾਰਦਿਆਂ ਸੀਤ ਪ੍ਰਸ਼ਾਦ ਛਕ ਲੈਣਾ ਕੀਤਾ।
ਗੁਰੂ ਚਰਨ ਚਾਂਪਤ ਗੁਣ ਗਾਵਤ।
ਰਾਤ ਦੇ ਸਮੇਂ ਨਾਲੇ ਮਹਾਰਾਜ ਦੀ ਮੁੱਠੀ ਚਾਪੀ ਕਰ ਰਿਹਾ ਨਾਲੇ ਗੁਣ ਗਾ ਰਿਹਾ ਹੈ।
ਕਰੀ ਕਿਰਪਾ ਮੋਹ ਪਰ ਹਰ ਖਾਵਤ।
ਨਾਲ ਇਸ ਤਰ੍ਹਾਂ ਕਹਿੰਦਾ ਹੇ ਗੁਰੂ ਅਰਜਨ ਦੇਵ ਜੀ, ਅੱਜ ਤੁਸੀਂ ਬੜੀ ਕਿਰਪਾ ਕੀਤੀ, ਬੜਾ ਖੁਸ਼ ਹੋ ਰਿਹਾ।
ਇਸ ਕੀ ਦਸ਼ਾ ਦੇਖ ਸ੍ਰੀ ਅਰਜਨ।
ਉਸ ਗੁਰਸਿੱਖ ਹੇਮੇ ਦੀ ਪ੍ਰੇਮ ਸ਼ਰਧਾ ਵਾਲੀ ਹਾਲਤ ਦੇਖ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ
ਸ਼ਬਦ ਉਚਾਰਨ ਕੀਨ ਤਹੀ ਛਿਨ।
ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਉਸੇ ਸਮੇਂ ਇੱਕ ਸ਼ਬਦ ਸੂਹੀ ਰਾਗ ਵਿੱਚ ਉਚਾਰਨ ਕੀਤਾ।
ਰਾਗ ਸੂਹੀ ਮਹੱਲਾ ਪੰਜਵਾ ਭਲੀ ਸੁਹਾਵੀ ਛਾਪਰੀ।
ਭਾਈ ਸ਼ੇਮਾ ਦੀ ਜਿਹੜੀ ਟੁੱਟੀ ਜੀ ਛਪੜੀ ਹੈ ਕੁੱਲੀ, ਇਹ ਬੜੀ ਚੰਗੀ ਹੈ।
ਜਾ ਮਹਿ ਗੁਣ ਗਾਏ।
ਇਹਦੇ ਵਿੱਚ ਕਹਿੰਦੇ ਥੱਲੇ ਬੈਠ ਕੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹਨ ਹਮੇਸ਼ਾ।
ਕਿਤ ਹੀ ਕਾਮ ਨ ਧੌਲ ਹਰ,
ਉਹ ਸਾਹਮਣੇ ਜਿਹੜੇ ਵੱਡੇ ਵੱਡੇ ਕਹਿੰਦੇ ਧੌਲਰ ਮਹੱਲ ਖਲੋਤੇ, ਕਿਸੇ ਕੰਮ ਦੇ ਨਹੀਂ।
ਜਿਤ ਹਰ ਬਿਸਰਾਏ,
ਜਿੱਥੇ ਕਹਿੰਦੇ ਸ਼ਰਾਬਾਂ ਪੀ ਕੇ ਵਾਹਿਗੁਰੂ ਨੂੰ ਭੁਲਾਇਆ ਜਾ ਰਿਹਾ ਹੈ।
ਰਹਾਓ ਅਨੰਦ ਗਰੀਬੀ ਸਾਧ ਸੰਗ,
ਹਾਂ ਸਾਧੂਆਂ ਦੀ ਸਾਧੂਆਂ ਦੇ ਸੰਗ ਦੇ ਵਿਚ ਬੈਠ ਕੇ ਭਾਵੇਂ ਘਰ ਵਿਚ ਗਰੀਬੀ ਹੈ ਫੇਰ ਵੀ ਬੜਾ ਆਨੰਦ ਹੀ ਆਨੰਦ ਹੈ ਉੱਥੇ ਗਰੀਬੀ ਵਿਚ।
ਜਿਤ ਪ੍ਰਭ ਚਿਤ ਆਏ,
ਕਿਉਂਕਿ ਜਿਸ ਗਰੀਬੀ ਵਿਚ ਰਿਹਾ ਹੋਇਆ ਸਾਧ ਸੰਗਤ ਵਿਚ ਬੈਠ ਗਿਆ ਪਰਮੇਸ਼ਰ ਤਾਂ ਚਿਤ ਵੀ ਯਾਦ ਆਉਂਦਾ ਹੀ ਹੈ ਨਾ।
ਜਲ ਜਾਓ ਇਹੋ ਵੱਡਪਨ,
ਮਹਾਰਾਜ ਜਿਹੜਾ ਵੱਡਪਣਾ ਮੀਰਪਣਾ ਏ ਤਾਂ ਸੜ ਮੱਚ ਜਾਵੇ।
ਮਾਇਆ ਲਪਟਾਏ,
ਵਿਚ ਕਹਿੰਦੇ ਮਾਇਆ ਵਿਚ ਪੈ ਕੇ ਮਨੁੱਖ ਕਹਿੰਦੇ ਬਸ ਲੱਟੂ ਹੋ ਜਾਂਦਾ, ਮਾਇਆ ਨਾਲ ਹੀ ਚਿੰਬੜਿਆ ਰਹਿੰਦਾ।
ਪੀਸਨ ਪੀਸ ਓਡ ਕਾਮਰੀ,
ਹਾਂ ਪੀਸਨ ਪੀਸ ਓਡ ਕਾਮਰੀ, ਇਸੇ ਤਰ੍ਹਾਂ ਜਿਹੜੀ ਚੱਕੀ ਪੀ ਕੇ ਭੋਜਨ ਛਕਣਾ ਛਕਾਉਣਾ ਹੈ, ਫੱਟੀ ਪੁਰਾਣੀ ਕਹਿੰਦੇ ਆਪਣੀ ਕੰਬਲੀ ਉੱਪਰ ਲੈ ਕੇ ਰੱਖਣੀ ਹੈ।
ਸੁਖ ਮਨ ਸੰਤੋਖ ਆਏ,
ਜੇ ਮਨ ਦੇ ਵਿਚ ਸੰਤੋਖ ਆਇਆ ਤਾਂ ਟੁੱਟੀ ਕੰਬਲੀ ਵਿਚ ਚੱਕੀ ਪੀ ਕੇ ਜਿਹੜਾ ਭੋਜਨ ਛਕਣਾ ਇਹਦੇ ਵਿਚ ਹੀ ਬੜਾ ਭਾਰੀ ਸੁਖ ਆਨੰਦ ਹੈ।
ਐਸੋ ਰਾਜ ਨ ਕਿਤੇ ਕਾਜ,
ਇਹੋ ਜਿਹਾ ਜਿਹੜਾ ਰਾਜ ਭਾਗ ਉਹ ਕਿਸੇ ਕੰਮ ਵਿਚ ਵੀ ਹੈ ਨਹੀਂ।
ਜਿਤ ਨਹਿ ਤ੍ਰਿਪਤ ਆਏ,
ਹਾਂ ਜਿਸ ਰਾਜ ਭਾਗ ਨੂੰ ਪਾ ਕੇ ਮਨੁੱਖ ਦੇ ਤ੍ਰਿਪਤ ਨਹੀਂ ਹੁੰਦਾ ਰਹੀ ਨਹੀਂ ਹੈ।
ਨਗਨ ਫਿਰਤ ਰੰਗ ਏਕ ਕੈ,
ਇਹ ਵਾਹਿਗੁਰੂ ਦੇ ਇੱਕ ਪ੍ਰੇਮ ਦੇ ਵਿਚ ਹੈ ਭਾਵੇਂ ਉਹ ਕਹਿੰਦੇ ਸਿਰ ਤੋਂ ਇਸੇ ਤਰ੍ਹਾਂ ਸਰੀਰ ਤੋਂ ਨੰਗਾ ਹੀ ਫਿਰਦਿਆ ਵੀ ਪੜਦੀ ਹੋਇਆ ਫਿਰਦਾ ਹੈ।
ਉਹ ਸੋਭਾ ਪਾਏ,
ਪਰ ਫੇਰ ਵੀ ਕਹਿੰਦੇ ਵਾਹਿਗੁਰੂ ਦੇ ਦਰ ਘਰ ਵਿਚ ਤਾਂ ਉਹ ਮਹਾਨ ਸੋਭਾ ਹੀ ਪਾਉਂਦਾ ਹੈ।
ਪਾਟ ਪਟੰਬਰ ਬਿਰਥਿਆ,
ਹਾਂ ਇਸੇ ਤਰ੍ਹਾਂ ਜਿਹੜੇ ਕੋਈ ਪੱਟ ਦੇ ਰੇਸ਼ਮ ਦੇ ਵਸਤਰ ਹੈ, ਪਸ਼ਮੀਨੇ ਦੇ ਵਸਤਰ ਹੈ, ਸਾਰੇ ਵਿਅਰਥ ਹੈ ਨਿਸ਼ਫਲ ਹਨ।
ਜਿਹਰਾ ਚ ਲੋਭਾਏ,
ਜਿਨ੍ਹਾਂ ਦੇ ਕਹਿੰਦੇ ਰੇਸ਼ਮੀ ਵਸਤਰਾਂ ਵਿਚ ਫਸ ਕੇ ਲਵਾਏਮਾਨ ਹੋ ਕੇ ਪਰਮੇਸ਼ਰ ਨੂੰ ਇਹ ਭੁੱਲ ਜਾਂਦਾ।
ਸਭ ਕਿਛ ਤੁਮਰੇ ਹੱਥ ਪ੍ਰਭ,
ਇਹ ਪਰਮੇਸ਼ਰ ਇਹ ਸਭ ਕੁਝ ਤੁਹਾਡੇ ਹੱਥ ਵਿਚ ਹੈ।
ਆਪ ਕਰੇ ਕਰਾਏ,
ਆਪ ਹੀ ਮਾਰਾ ਕਰਾਉਣਾ ਆਪੇ ਕਰਦਾ ਹੈ।
ਸਾਸ ਸਾਸ ਸਿਮਰਤ ਰਹਾ,
ਮਾਰਾ ਸਵਾਸ ਸਵਾਸ ਆਪ ਜੀ ਦਾ ਸਿਮਰਨ ਕਰਦੇ ਰਹੀਏ।
ਨਾਨਕ ਦਾਨ ਪਾਏ,
ਇਹ ਮਾਰਾ ਆਪ ਜੀ ਦੇ ਪਾਸੋਂ ਦਾਨ ਸਾਨੂੰ ਪਾਉਣਾ ਪਾਈਏ, ਭਾਵ ਇਹ ਜਿਹੜੀ ਬਖਸ਼ਿਸ਼ ਹੈ ਬਿਨਾਂ ਕੁਝ ਦੇ ਤੋਂ ਮੁਕਤੀ ਕਰ ਦਈਏ। ਇਸ ਤਰ੍ਹਾਂ ਇਸ ਸੂਹੀ ਰਾਗ ਵਿਚ ਵੀ ਸ਼ਬਦ ਇੱਕ ਜਿਹੜਾ ਜੈ ਸ੍ਰੀ ਰਾਗਨੀ ਵਿਚ ਪੌੜੀ ਆਉਂਦੀ ਹੈ, ਬਸਤਾ ਟੁੱਟੀ ਝੁੰਪੜੀ ਚੀਰ ਸਰਸ਼ਨਾ, ਜਾਤ ਨਾ ਪਤ ਨਾ ਆਦਰ ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ ਕੇ ਸਾਕ ਨਾ ਸਿੰਨਾ, ਰਾਜਾ ਸਗਰੀ ਸਿਹਟ ਕਾ ਹਰ ਨਾਮ ਮਨ ਭਿੰਨਾ। ਇਹ ਵੀ ਜਿਹੜੀ ਪੌੜੀ ਹੈ ਭਾਈ ਹੇਮੇ ਜੀ ਦੇ ਪਰਸਾਏ ਆਪ ਜੀ ਨੇ, ਉਸਦੀ ਵੀ ਭਾਵੇਂ ਟੁੱਟੀ ਝੁੰਪੜੀ ਵਿਚ ਹੀ ਇਹ ਵਸਦਾ ਹੈ, ਤੇ ਚੀਰ ਵੀ ਜਿਹੜੇ ਵਸਤਰ ਉਹ ਵੀ ਭਾਵੇਂ ਛਿੰਨ ਭਿੰਨ ਹੋਏ ਹੋਏ ਪਾਟੇ ਫਟੇ ਪੁਰਾਣੇ ਹੋਏ ਪਾਏ ਹੋਣ, ਚੰਗੀ ਜਾਤ ਨਾ ਹੋਵੇ, ਕੋਈ ਇੱਜ਼ਤ ਰੋਹ ਨਾ ਹੋਵੇ, ਕੋਈ ਆਦਰ ਸਤਿਕਾਰ ਨਾ ਕਰਦਾ ਹੋਵੇ, ਤੇ ਜੰਗਲ ਵਿਚ ਹੀ ਭਾਵੇਂ ਕਹਿੰਦੇ ਫਿਰਦਾ ਤੁਰਦਾ ਰਹੇ, ਕੋਈ ਘਰ ਘਾਟ ਨਾ ਹੋਵੇ, ਇਸ ਤਰ੍ਹਾਂ ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਠ ਧਨ ਰੂਪ ਹੀ, ਨਾ ਕੋਈ ਮਿੱਤਰ ਹੋਵੇ ਇੱਠ ਨਾ ਪਿਆਰੇ ਦਾ ਹੁੰਦਾ ਹੈ, ਪਿਆਰਾ ਕੋਈ ਮਿੱਤਰ ਦੋਸਤ ਨਾ ਹੋਵੇ, ਤੇ ਧਨ ਤੋਂ ਰੂਪ ਤੋਂ ਵੀ ਰਹਿਤ ਹੋਵੇ, ਚੰਗਾ ਸਰੂਪ ਨਾ ਹੋਵੇ, ਮਾਇਆ ਕੋਲ ਨਾ ਹੋਵੇ, ਕਿ ਸਾਕ ਨਾ ਸਿੰਨਾ, ਨਾ ਕੋਈ ਸਾਕ ਸੰਬੰਧੀ ਹੋਵੇ, ਨਾ ਕੋਈ ਸਾਥੀ ਹੋਵੇ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਪਰ ਜੇ ਕਹਿੰਦੇ ਮਨ ਨਾਮ ਵਿਚ ਭੁਜਿਆ, ਨਾਮ ਵਿਚ ਹੋਇਆ, ਫੇਰ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਮਹਾਰਾਜਾ ਪੁਰਸ਼ ਹੈ। ਇਸ ਕਰਕੇ ਬਾਕੀ ਤਾਂ ਜਿਹੜਾ ਦੂਜਾ ਦੁਨਿਆਵੀ ਰਾਜਾ ਉਹ ਤਾਂ ਐਸੀ ਹੈ, ਸਗਲ ਸੇਠ ਕੋ ਰਾਜਾ ਦੁਖੀਏ ਹੀ ਲਿਖਿਆ ਹੈ। ਇਸ ਕਰਕੇ ਕਹਿੰਦੇ ਅਸਲੀ ਰਾਜਾ ਕੋ ਹਰ ਸਮਾਨ ਨੀ ਰਾਜਾ, ਇਹ ਭੂਤ ਸਭ ਦਿਸ਼ ਚਾੜ ਕੇ ਝੂਠੇ ਕਰ ਦਿਵਾਜਾ ਹੈ। परमेश्वर दा जड़ा प्यारा है भावे गरीब है टुटी फंगली विच रहिंदा है पर फिर भी नाम विच मन लीन होण करके वो सारी दुनिया दा राजा है राजा सगली श्रेष्ठ का सारी सृष्टि दा वो कहिंदे राजा है प्रकाशवान है सारी सृष्टि दा श्रोमणी है
चौपाई जहांगीर को बड उमराओ
हाय से जहांगीर दा बहुत बड़ा जड़ा कोई अहलकार है
खानपुरा जिसके टिग गाओ
हां खानपुरा जिस दे कोले पिंड है
गुर के श्राप उजर सब गयो
ए भई गुरु अर्जन देव जी दे श्राप देन कर के खानपुरा नाम दा जड़ा नगर सी साड़ा उजड़ गया
छूछ परयो अब ऐसे पयो
विधि चंद दस रहा भी इस तरह खाली पिया हुण इत्थे कोई नहीं बस रहा है ए जड़ा टुटी कुली वाला जड़ा स्थान भाई सेमे दा है ए भी सोना बनया है इत्थे लोग आके मत्था टेक रहे है और सामने महाराज गुरु के वचना अनुसार शराबियां कबाबियां दा खानपुरा उजड़िया पिया है
जय गुरु संतन को नह मान
क्योंकि जिस नगर विच गुरु दा सिमन वालिया संतां दा कोई मान सत्कार नहीं हुंदा
सेपुर जाना थान मसान
हां विधि चंद कहिंदा महाराज वो जान लो जड़ा थां हुंदा तां उह तां जिवें मसान हुंदे सिवे हुंदे उहदे तुली जांदा
केतिक दिन श्री अर्जन रहे
हे गुरु हरगोबिंद साहिब जी कुछ क दिन इत्थे भाई हेमा गुरसिख कोल सतगुरु जी रहे सन
हेमे वाय पूरन निज लहे
हां भाई हेमा जी ने अपनी जेड़ी उम्र पूरी हुई जान लई
सुख सो पंच भूत तन त्यागा
हे गुरु हरगोबिंद साहिब जी गुरु अर्जन देव जी दे दर्शन करदिया करदिया भाई हेमा जी ने सुख दे सहज श्री छड दिता
गुरपुर को पहुंचियो बड़ भागा
जड़ा बड़े भागा वाला भाई हेमा गुरसिख संग भी गुरपुरी जा पहुंचा
श्री अर्जन तिसको सस्कारे
विधि चंद सारी कथा दस रहा भी गुरु अर्जन देव जी ने फिर भाई हेमा जी का गुरमत अनुसार सस्कार किया अपने हथा
बोहरो अपने सदन सिधारे
फिर गुरु अर्जन देव जी अपने घर वल नूं भाव श्री अमृतसर साहिब वल नूं चले गए
कह विधिया सुन भाना साहिब
उस वेले भाई विधि चंद जी कहन लगे हे भाई भाना साहिब सुनिए
श्री गुर की आस गाथ अजाए
हे गुरु अर्जन देव जी दी इस तरह दी कथा है जीव तरह दी आश्चर्य तरह दी
सब को एह स्थान तब को एह स्थान है पावन
हां कहंदे तदो ए जेड़ा स्थान है बड़ा भारी पवित्र है
सुन सब ने किए शीस निवावन
इस तरह कहंदे सारिया ने सुन के बड़ा भारी श्रद्धा नाल सिर नवाना कीती उस वेले तां भावे छपड़ी कुली सी पर अज हुण जेड़ा स्थान असी देखिए ये सारे गुरुद्वारे नालों बहुत सोहना बनया सोने दे कलश चढ़े पए हन उत्थे
श्री हर गोबिंद और हर खाए
हां गुरु हर गोबिंद साहिब जी इस स्थान दा इतिहास सुन के कथा सुन के बहुत प्रसन्न होए
बहर आहार मंगाए सुखाए
भोजन मंगा लिया है ते छक लिया है
करियो दोपहरे को बिसरामो
हां दोपहर दे समय इत्थे सतगुरु गुरु ने कोई समा आराम कीता
भए सुचेत रहे दिन जामो
जदों पैर के दिन तीन घंटे दिन रह गया फिर सतगुरु सावधान हो गए
लख गुर अंत समा गुरदास
भाई साहिब भाई गुरदास जी दा अंत समा होया आया होया नेड़े जान के सतगुरा ने
चढ़बे है मंगवाय सपास
उसे वेड़े कहंदे चढ़ के चले जान लई अपना जेड़ा घोड़ा है ਆਪਣੇ ਪਾਸ ਮੰਗਾ ਲਿਆ ਸਤਿਗੁਰਾਂ ਨੇ।
ਗੋਇੰਦਵਾਲ ਪੁਰੀ ਕਹ ਚਾਲੇ,
ਇਸ ਤਰ੍ਹਾਂ ਇੱਥੋਂ ਜਿਹੜਾ ਗੋਇੰਦਵਾਲ ਨਗਰ ਆ ਉਧਰ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਪਏ।
ਸਕਲ ਕੁਟੰਬ ਜਿਨਹੋ ਕੇ ਨਾਲੇ,
ਜਿਨ੍ਹਾਂ ਦੇ ਨਾਲ ਆਪਣਾ ਜਿੰਨਾ ਵੀ ਪਰਿਵਾਰ ਆ ਉਹ ਨਾਲ ਜਾ ਰਿਹਾ।
ਚਤੁਰ ਘਟੀ ਦਿਨ ਪਹੁੰਚੇ ਜਾਏ,
ਚਾਰ ਘੜੀਆਂ ਦਿਨ ਰਹਿੰਦਾ ਸੀ, ਉਸ ਵੇਲੇ ਜਾ ਪਹੁੰਚੇ ਸ੍ਰੀ ਗੋਇੰਦਵਾਲ ਸਾਹਿਬ।
ਢਿੱਗ ਬਾਪੀ ਕੇ ਸੇਵਰ ਲਗਾਏ,
ਜਿਹੜਾ ਬੋਲੀ ਸਾਹਿਬ ਅਸਥਾਨ ਆ ਉਹਦੇ ਨੇੜੇ ਸਤਿਗੁਰੂ ਨੇ ਆਪਣਾ ਆਸਣ ਲਾ ਲਿਆ, ਜਿੱਥੇ ਹੁਣ ਗੁਰਦੁਆਰਾ ਬਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ।
ਕਰ ਮੱਜਨ ਕੋ ਗਏ ਚੁਬਾਰੇ,
ਫਿਰ ਇਸ਼ਨਾਨ ਕਰਕੇ ਬੋਲੀ ਸਾਹਿਬ ਵਿਖੇ ਚੁਬਾਰਾ ਸਾਹਿਬ ਜੋ ਗੁਰੂ ਅਮਰਦਾਸ ਸਾਹਿਬ ਜੀ ਦਾ ਜਪਤਾ ਵਾਲਾ ਸਨ ਉਧਰ ਨੂੰ ਚਲੇ ਗਏ।
ਸਰਬ ਸਥਾਨ ਬੰਦਨਾ ਧਾਰੇ,
ਹੋਰ ਜਿੰਨੇ ਗੁਰੂ ਕੇ ਅਸਥਾਨ ਹੈ ਸਾਰਿਆਂ ਤੇ ਨਮਸਕਾਰਾਂ ਕੀਤੀਆਂ, ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਨੇ ਗੁਰਤਾ ਗੱਦੀ ਦਾ ਤਖ਼ਤ ਦਿੱਤਾ, ਉਹ ਇਸੇ ਤਰ੍ਹਾਂ ਜਿੱਥੇ ਗੁਰੂ ਅਰਜਨ ਦੇਵ ਜੀ ਦਾ ਗੋਇੰਦਵਾਲ ਵਿਖੇ ਅਵਤਾਰ ਹੋਇਆ ਉਸ ਅਸਥਾਨ, ਸਾਰੇ ਮੋਹਨ ਜੀ ਦਾ ਚਵਾਰਾ, ਇਹ ਸਾਰੇ ਸਥਾਨਾਂ ਦੇ ਦਰਸ਼ਨ ਕੀਤੇ।
ਪੁਨ ਗੁਰ ਡੇਰੇ ਵਿਖੇ ਸਿਧਾਏ,
ਫਿਰ ਗੁਰੂ ਹਰਗੋਬਿੰਦ ਸਾਹਿਬ ਇਨ੍ਹਾਂ ਸਥਾਨਾਂ ਦੀ ਯਾਤਰਾ ਕਰਨ ਕਰਕੇ ਆਪਣੇ ਡੇਰੇ ਵੱਲ ਨੂੰ ਭਾਬੋਲੀ ਸਾਹਿਬ ਦੇ ਨੇੜੇ ਜਿੱਥੇ ਤੰਬੂ ਲਗਾਇਆ ਸੀ ਉਧਰ ਨੂੰ ਚੱਲ ਆਏ।
ਸੁੰਦਰ ਪਰਮਾਨੰਦ ਚੱਲ ਆਏ,
ਉਸ ਵੇਲੇ ਸੁੰਦਰ ਜੀ ਪਰਮਾਨੰਦ ਜੀ ਚੱਲ ਕੇ ਆ ਗਏ ਹਨ।
ਕਰ ਬੰਦ ਕੋ ਬੈਠੇ ਤੀਰ,
ਇਸ ਤਰ੍ਹਾਂ ਮੋਹਨ ਜੀ ਦਾ ਪੁੱਤਰ ਪਰਮਾਨੰਦ ਹੈ ਸੁੰਦਰ ਹੈ, ਨਮਸਕਾਰ ਕਰਕੇ ਕੋਲ ਬੈਠ ਗਏ ਹਨ।
ਕੁਸ਼ਲ ਪ੍ਰਸ਼ਨ ਤਬ ਕਹੀ ਸਰੀਰ,
ਉਸ ਵੇਲੇ ਆਪਣੇ ਸਰੀਰ ਦੀ ਰਾਜੀ ਖੁਸ਼ੀ ਆਖਣਾ ਕੀਤੀ।
ਭੋਜਨ ਅਚ ਕੀਨਸ ਬਿਸਰਾਮੋ,
ਭੋਜਨ ਪ੍ਰਸ਼ਾਦਾ ਛਕ ਕੇ ਆਰਾਮ ਕੀਤਾ।
ਜਾਗੇ ਰਹੀ ਡੇਢ ਨਿਸ ਜਾਮੋ,
ਜਦੋਂ ਕਹਿੰਦੇ ਪੈਰ ਕ ਰਾਤ ਡੇਢ ਕ ਪੈਰ ਰਾਤ ਰਹਿ ਗਈ ਹੈ, ਸਾਢੇ ਕ ਚਾਰ ਘੰਟੇ ਰਾਤ ਰਹਿ ਗਈ, ਉਸ ਵੇਲੇ ਜਾਗ ਉੱਠੇ।
ਤਬ ਗੁਰਦਾਸ ਜੋਰ ਕਰ ਕਹਿਓ,
ਉਸ ਵੇਲੇ ਡੇਢ ਕ ਪੈਰ ਰਾਤ ਰਹਿੰਦਿਆਂ ਉੱਠ ਕੇ ਭਾਈ ਗੁਰਦਾਸ ਜੀ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਨ ਕਿਹਾ।
ਪ੍ਰਾਨ ਅੰਤ ਮੈਂ ਆਪਣੋ ਲਹਿਓ,
ਗੁਰੂ ਹਰਗੋਬਿੰਦ ਸਾਹਿਬ ਜੀ ਮੈਂ ਜਾਣ ਲਿਆ ਵੀ ਮੇਰੇ ਹੁਣ ਸਰੀਰ ਦੇ ਪ੍ਰਾਣਾਂ ਦਾ ਅੰਤ ਹੋਵੇਗਾ, ਹੁਣ ਮੈਂ ਸਰੀਰ ਤਿਆਗ ਜਾਵਾਂਗਾ।
ਸੁਨ ਕਰ ਗਮਨੇ ਲੈ ਨਿਜ ਸਾਥ,
ਭਾਈ ਗੁਰਦਾਸ ਜੀ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਚਲੇ ਗਏ।
ਸੁੰਦਰ ਪਰਮਾਨੰਦ ਗੁਰਨਾਥ,
ਭਾਈ ਸੁੰਦਰ ਜੀ ਭਾਈ ਪਰਮਾਨੰਦ ਜੀ ਗੁਰੂ ਹਰਗੋਬਿੰਦ ਸਾਹਿਬ ਜੀ
ਕਰਕੇ ਸੋਚ ਇਸ਼ਨਾਨ ਕਰੰਤੇ,
ਇਸ ਤਰ੍ਹਾਂ ਕਹਿੰਦੇ ਸੋਚਾਚਾਰ ਕਰਕੇ ਉਦੋਂ ਵਾਰ ਇਸ਼ਨਾਨ ਕਰ ਰਹੇ,
ਬੈਠੇ ਆਸਾ ਵਾਰ ਸੁਨੰਤੇ,
ਮਨ ਲੱਗ ਗਿਆ ਬੈਠ ਕੇ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ।
ਬਿੰਤੀ ਪੁਨ ਗੁਰਦਾਸ ਸੁਣਾਈ,
ਹਾਂ ਜਦੋਂ ਆਸਾ ਦੀ ਵਾਰ ਦਾ ਕੀਰਤਨ ਪੂਰਾ ਹੋਇਆ ਉਸੇ ਵੇਲੇ ਭਾਈ ਗੁਰਦਾਸ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਕੇ ਸੁਣਾਇਆ।
ਪ੍ਰਾਨ ਅੰਤ ਮਹਿ ਬਿਲਮ ਨਕਾਈ,
ਹੁਣ ਮੇਰੇ ਸਰੀਰ ਦੇ ਵਿੱਚੋਂ ਪ੍ਰਾਣਾਂ ਦਾ ਅੰਤ ਹੋ ਜਾਏਗਾ, ਸਵਾਸ ਨਿਕਲ ਜਾਣਗੇ, ਕੋਈ ਹੁਣ ਦੇਰੀ ਨਹੀਂ ਹੈ।
ਡਾਰਹ ਭਸਮ ਵਿਪਾਸਾ ਮਾਹੀ,
ਹੇ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਆ ਜਦੋਂ ਸੰਸਕਾਰ ਜਾ ਹੋਵੇ ਜਿੰਨੀ ਆ ਚਿਖਾ ਅੰਗੀਠਾ ਜਾ ਸਵਾਹ ਜੀ ਚੁੱਕੀ ਆ ਬਿਆਸਾ ਵਿਚ ਹੀ ਸੁੱਟ ਦੇਣਾ,
ਮੇਰੀ ਮੜੀ ਕੀਜੀਏ ਨਾ।
ਹੇ ਗੁਰੂ ਹਰਗੋਬਿੰਦ ਸਾਹਿਬ ਜੀ ਜਿਵੇਂ ਲੋਕ ਮਟੀਆਂ ਜੀਆਂ ਮੜੀਆਂ ਜੀਆਂ ਬੁਲਾਲਣੇ, ਮੇਰੀ ਨਾ ਕੋਈ ਮਟੀ ਮੜੀ ਜੀ ਇੱਥੇ ਬਣਾਵੇ।
ਸੁਨ ਗੁਰ ਕਹਿਓ ਕਰੈ ਤਬ ਕਹਿਓ,
ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਕਿਹਾ ਭਾਈ ਗੁਰਦਾਸ ਜਿਵੇਂ ਤੂੰ ਕਹਿਣਾ ਉਵੇਂ ਹੀ ਕਰਾਂਗੇ।
ਮਨ ਅਡੋਲ ਭਾਈ ਹੋਏ ਰਹੇ,
ਇਧਰ ਭਾਈ ਗੁਰਦਾਸ ਸਾਹਿਬ ਜੀ ਦਾ ਜਿਹੜਾ ਮਨ ਐਨ ਡੋਲਣ ਤੋਂ ਰਹਿਤ ਟਿਕਾ ਵਿਚ ਹੋ ਰਿਹਾ।
ਜਪ ਜੀ ਪਾਠ ਸੁਖਮਨੀ ਕੀਨ,
ਪਹਿਲਾਂ ਭਾਈ ਗੁਰਦਾਸ ਜੀ ਨੇ ਜਪ ਜੀ ਸਾਹਿਬ ਦਾ ਸੰਪੂਰਨ ਪਾਠ ਕਰ ਲਿਆ, ਉਦੋਂ ਬਾਅਦ ਸੁਖਮਨੀ ਦਾ ਪੂਰਾ ਪਾਠ ਕਰ ਲਿਆ।
ਨਮੋ ਠਾਨ ਗੁਰ ਧਿਆਨ ਸੁਲੀਨ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦਾ ਕਰ ਲਈ ਬਸ ਧਿਆਨ ਵਿੱਚ ਲੀਨ ਹੋ ਗਿਆ ਹੈ।
ਸ੍ਰੀ ਹਰਗੋਬਿੰਦ ਚੰਦ ਅਲਾਇਓ
ਸਵੇਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਚੰਦਰਮਾ ਵਾਂਗ ਸ਼ਾਨ ਸਵਰੂਪ ਪ੍ਰਕਾਸ਼ਵਾਨ ਹੈ ਬਚਨ ਸੁਣਾਇਆ।
ਧੰਨ ਜਨਮ ਤੁਮਰੋ ਜਗ ਆਏ
ਭਾਈ ਗੁਰਦਾਸ, ਸੰਸਾਰ ਵਿੱਚ ਜਨਮ ਧਾਰ ਕੇ ਤੁਹਾਡਾ ਜਿਹੜਾ ਹੈ ਤੁਹਾਡਾ ਜਨਮ ਜਿਹੜਾ ਇਹ ਧੰਤਾ ਯੋਗ ਹੈ।
ਮਹਿ ਮੰਡਲ ਮਹਿ ਜਸ ਵਿਸਥਾਰ,
ਤੁਸੀਂ ਸੰਸਾਰ ਦੇ ਵਿੱਚ ਆ ਕੇ ਧਰਤੀ ਦੇ ਸਾਰੇ ਪਾਸੇ ਆਪਣਾ ਜਸ ਫੈਲਾਇਆ ਹੈ।
ਪਾਏ ਪਰਮ ਗਤ ਪੰਥ ਪਧਾਰਾ,
ਅੱਜ ਵੀ ਮਹਾਨ ਉੱਚੀ ਅਵਸਥਾ ਪ੍ਰਾਪਤ ਕਰਕੇ ਤੂੰ ਹੁਣ ਸੱਚਖੰਡ ਦੇ ਰਸਤੇ ਨੂੰ ਜਾ ਰਿਹਾ ਹੈ।
ਚਿਰੰਕਾਲ ਤੇਰੋ ਰਹਿ ਨਾਮੋ,
ਹੇ ਭਾਈ ਗੁਰਦਾਸ ਜੀ ਬਹੁਤ ਸਮੇਂ ਤੱਕ ਤੇਰਾ ਜਿਹੜਾ ਨਾਮ ਹੈ ਗੁਰਸਿੱਖਾਂ ਵਿੱਚ ਕਾਇਮ ਰਹੇਗਾ।
ਜਾਣਹਿ ਗੁਰੂ ਪੰਥ ਅਬਰਾਮ,
ਆਉਣ ਵਾਲਾ ਜਿਹੜਾ ਗੁਰੂ ਪੰਥ ਹੈ ਤੇਰਾ ਸੋਹਣਾ ਜਿਹੜਾ ਨਾਮ ਹੈ ਸਤਿਕਾਰ ਨਾਲ ਜਾਣੇਗਾ।
ਸੁਣ ਗੁਰ ਬੈਨ ਬੰਦਨਾ ਕਰਕੇ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖੁਸ਼ੀ ਪ੍ਰਸੰਨ ਤੇ ਬਰ ਵਾਲੇ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਮੱਥਾ ਟੇਕਿਆ।
ਬਦਨ ਅਛਾਦਿਓ ਆਗੇ ਪਰ ਕੈ,
ਉਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਲੇਟ ਕੇ ਤੇ ਮੁਖ ਦੇ ਉੱਪਰ ਬਸਤਰ ਪਾ ਲਿਆ।
ਸ੍ਰੀ ਸਤਿਗੁਰ ਕੇ ਪੁਰ ਬਿਨ ਬੇਰਾ,
ਬਿਨਾ ਦੇਰੀ ਤੋਂ ਸਤਿਗੁਰੂ ਦੀ ਪੁਰੀ ਵਿੱਚ
ਪਹੁੰਚਿਓ ਸਿੱਖ ਗੁਰਦਾਸ ਬਡੇਰਾ।
ਜੋ ਮਹਾਨ ਗੁਰਸਿੱਖ ਹੈ ਭਾਈ ਗੁਰਦਾਸ ਜੀ ਉਹ ਜਾ ਪੁੱਜੇ ਹੈ।
ਸ੍ਰੀ ਹਰਗੋਬਿੰਦ ਦੇਖਤ ਆਗੇ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਹਮਣੇ ਦੇਖਦਿਆਂ ਦੇਖਦਿਆਂ
ਆਹ ਧੰਨ ਜਿਨ ਪ੍ਰਾਨ ਤਿਆਗੇ,
ਕਵੀ ਜੀ ਕਹਿੰਦਾ ਉਹ ਧੰਨ ਹੈ ਭਾਈ ਗੁਰਦਾਸ ਜਿਸਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਦਰਸ਼ਨ ਦੇਖਦਿਆਂ ਦੇਖਦਿਆਂ ਸਰੀਰ ਤਿਆ ਪ੍ਰਾਨ ਛੱਡੇ।
ਆਸਾ ਵਾਰ ਭੋਗ ਤਬ ਪਾਇਓ,
ਉਸੇ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਤੇ ਭੋਗ ਪਾ ਦਿੱਤਾ ਗਿਆ।
ਹੱਥ ਜੋੜ ਸਭ ਸੀਸ ਨਿਵਾਇਓ,
ਅਰਦਾਸ ਹੋਈ ਹੈ ਸਭ ਨੇ ਹੱਥ ਜੋੜ ਕੇ ਸਿਰ ਨਵਾਏ ਝੁਕਾਏ।
ਸਸਕਾਰਨ ਤਿਆਰੀ ਕਾਰਵਾਈ,
ਉਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਅੰਤਿਮ ਸੰਸਕਾਰ ਕਰਨ ਵਾਸਤੇ ਤਿਆਰੀ ਕਰਵਾਈ।
ਚਹਿਤ ਚਹੀਤ ਸੌਜ ਸਭੀ ਮੰਗਵਾਈ,
ਜਿਹੜੀ ਕੋਈ ਸਮੱਗਰੀ ਚਾਹੀਦੀ ਸੀ ਉਹ ਸਾਰੀ ਆਦਿਕ ਸਾਰੀ ਹੀ ਮੰਗਵਾ ਲਈ ਹੈ।
ਪਾਨਾ ਆਦਿਕ ਚੱਲੇ ਉਠਾਏ,
ਭਾਈ ਪਾਨਾ ਜੀ ਵਿਧੀ ਚੰਦ ਆਦਿਕ ਗੁਰਸਿੱਖ ਭਾਈ ਗੁਰਦਾਸ ਦੀ ਸਿੜੀ ਨੂੰ ਵਿਵਾਨ ਨੂੰ ਚੁਰ ਕੇ ਚੱਲ ਪਏ।
ਕੀਮਤ ਆਦਿਕ ਦੁਸ਼ਾਲੇ ਪਾਏ,
ਬਹੁਤੇ ਕੀਮਤ ਦੇ ਜਿਹੜੇ ਦੁਸ਼ਾਲੇ ਭਾਈ ਗੁਰਦਾਸ ਜੀ ਦੇ ਸਰੀਰ ਦੇ ਉੱਪਰ ਪਾਏ।
ਸੂਰਜ ਮਲ ਕਰ ਚਵਰ ਚੁਲਾਵੇ, ਸੂਰਜ ਮਲ ਕਰ ਚਵਰ ਚੁਲਾਵੇ,
ਉਸ ਵੇਲੇ ਜਿਹੜੇ ਸੂਰਜ ਮਲ ਜੀ ਹੈ ਭਾਈ ਗੁਰਦਾਸ ਜੀ ਦੇ ਉੱਪਰ ਕਹਿੰਦੇ ਇਸ ਤਰ੍ਹਾਂ ਚੌਰ ਚੁਲਾ ਰਹੇ ਹਨ।
ਸੰਖਨ ਕੀ ਧੁਨ ਬਹੁਤ ਬਜਾਵੇ,
ਸੰਖਾਂ ਦੇ ਵਿੱਚ ਫੂਕਾਂ ਜੀਆਂ ਭਰ ਭਰ ਕੇ ਉਹਨੂੰ ਉੱਚੀ ਆਵਾਜ਼ਾਂ ਨਾਲ ਬਜਾਉਂਦੇ।
ਗਮਨਤ ਸ਼ਬਦ ਰਬਾਬੀ ਗਾਵਤ,
ਜਿਹੜੇ ਕੋਈ ਰਾਗੀ ਗੁਰਸਿੱਖ ਹੈ ਅੱਗੇ ਅੱਗੇ ਸ਼ਬਦ ਕੀਰਤਨ ਕਰਦੇ ਜਾ ਰਹੇ।
ਤੀਰ ਬਿਪਾਸਾ ਕੇ ਚੱਲ ਜਾਵਤ,
ਜੋ ਵਿਆਸਾ ਨਦੀ ਦਾ ਕਿਨਾਰਾ ਉਧਰ ਨੂੰ ਸਰੀਰ ਦੀ ਅਰਥੀ ਲੈ ਕੇ ਜਾ ਰਹੇ।
ਫੁੱਲਨ ਕੀ ਬਰਖਾ ਬਹੁ ਕਰੀ,
ਭਾਈ ਗੁਰਦਾਸ ਜੀ ਦੇ ਵਿਵਾਨ ਦੇ ਉੱਪਰ ਬੜੀ ਫੁੱਲਾਂ ਦੀ ਵੀ ਬਾਰਿਸ਼ ਕੀਤੀ।
ਦੇਹ ਚਿਖਾ ਕੇ ਉਪਰ ਧਰੀ,
ਜਿਹੜੀ ਉਹ ਚੰਦਨ ਦੀ ਲੱਕੜਾਂ ਦੀ ਚਿਖਾ ਜੀ ਬਣਾਈ ਉਹਦੇ ਉੱਪਰ ਬਣਾਸ਼ ਵਾਰ ਕੇ ਦੇਹ ਨੂੰ ਰੱਖ ਦਿੱਤਾ ਹੈ।
ਕਰ ਆਪਣੇ ਗੁਰ ਲਾਂਬੂ ਲਾਇਓ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਵਿੱਚ ਲਾਂਬੂ ਲੈ ਕੇ ਅੱਗ ਲੈ ਕੇ ਲਾਈ ਹੈ।
ਜਥਾ ਯੋਗ ਸਭ ਕਰਮ ਕਰਾਇਓ,
ਜਿਸ ਤਰ੍ਹਾਂ ਯੋਗਤਾ ਬਣਦੀ ਸੀ ਉਹੇ ਜਾ ਕਹਿੰਦੇ ਗੁਰਮਤ ਅਨੁਸਾਰ ਕਰਮ ਕੀਤਾ ਹੈ।
ਸਕਲ ਦਗਦ ਕਰ ਨਦੀ ਨਹਾਏ,
ਹਾਂ ਸਾਰੇ ਸਰੀਰ ਦਾ ਸੰਸਕਾਰ ਕਰਕੇ ਫਿਰ ਵਿਆਸਾ ਨਦੀ ਵੀ ਸਭ ਨੇ ਇਸ਼ਨਾਨ ਕਰ ਲਏ।
ਦਈ ਤਿਲਾਜੁਲ ਲੇ ਤਿਸ ਨਾਏ,
ਹਾਂ ਭਾਈ ਗੁਰਦਾਸ ਜੀ ਦਾ ਨਾਮ ਦੇ ਕੇ ਉਸ ਵੇਲੇ ਸ਼ਰਧਾਂਜਲੀ ਦਿੱਤੀ ਹੈ।
ਚੌਂਕੀ ਸ਼ਬਦ ਭੋਗ ਕੋ ਪਾਏ।
ਇਸ ਤਰ੍ਹਾਂ ਫਿਰ ਜਿਹੜਾ ਸ਼ਬਦ ਚੌਂਕੀ ਹੋ ਰਹੀ ਸੀ, ਵਿਰਾਗਮਈ ਕੀਰਤਨ ਹੋ ਰਿਹਾ ਸੀ, ਉਹਦਾ ਭੋਗ ਪਾ ਦਿੱਤਾ।
ਕਰ ਅਰਦਾਸ ਗੁਰੂ ਪੁਰ ਜਾਏ।
ਇਸ ਤਰ੍ਹਾਂ ਅਰਦਾਸ ਕੀਤੀ ਹੈ ਵੀ ਮਹਾਰਾਜ ਜਿਹੜਾ ਭਾਈ ਗੁਰਦਾਸ ਹੈ, ਗੁਰਪੁਰੀ ਵੀ ਚਲਿਆ ਜਾਏ।
ਪੰਚਾਮ੍ਰਿਤ ਤਬ ਹੈ ਵਰਤਾਏ।
ਉਸ ਵੇਲੇ ਅਰਦਾਸ ਤੋਂ ਬਾਅਦ ਕੜਾ ਪ੍ਰਸ਼ਾਦ ਵਰਤਾਇਆ।
ਵਰਨਤ ਗੁਣ ਨਿਵੇਸ਼ ਕੋ ਆਏ।
ਭਾਈ ਗੁਰਦਾਸ ਜੀ ਦੇ ਦੈਵੀ ਗੁਣਾਂ ਨੂੰ ਕਥਨ ਕਰਦੇ ਹੋਏ ਆਪਣੇ ਤੰਬੂ ਵੱਲ ਨੂੰ ਆ ਗਏ ਸਤਿਗੁਰੂ ਜੀ।
ਗੁਰ ਢਿੱਗ ਪੁਰ ਜਨ ਮਿਲ ਸਮਦਾਏ।
ਉਸ ਵੇਲੇ ਜਿੰਨੇ ਗੋਇੰਦਵਾਲ ਦੇ ਮਾਈ ਭਾਈ ਆ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਮਿਲ ਰਹੇ ਆ ਬਹੁ ਗਿਣਤੀ ਵਿਚ।
ਬੈਠ ਬਾਤ ਗੁਰਦਾਸ ਚਲਾਏ।
ਹਾਂ, ਬੈਠ ਕੇ ਮਾਈ ਭਾਈ ਭਾਈ ਗੁਰਦਾਸ ਜੀ ਦੀ ਗੱਲ ਚਲਾ ਰਹੇ, ਪ੍ਰਚਾਉਣੀ ਕਰ ਰਹੇ।
ਚੌਥੇ ਦਿਵਸ ਅਸਥ ਚੁਨ ਲੀਨ।
ਜਦੋਂ ਸੰਸਕਾਰ ਕੀਤਿਆਂ ਚਾਰ ਕ ਦਿਨ ਹੋਏ ਆ, ਜਿੰਨਾ ਅੰਗਿਠਾ ਦਾ ਸਾਰਾ ਇਕੱਠਾ ਕਰ ਲਿਆ।
ਭਸਮ ਵਿਪਾਸਾ ਪ੍ਰਾਪਤ ਕੀਨ।
ਜਿੰਨੀ ਸਵਾਸੂਤੀ ਸੀ ਚੁੱਕ ਕੇ ਸਾਰੀ ਬਿਆਸਾ ਨਦੀ ਵਿਚ ਪਾ ਦਿੱਤੀ।
ਬਾਪੀ ਮਹਿ ਇਸ਼ਨਾਨ ਕਰ ਤਬੈ।
ਉਸ ਤੋਂ ਬਾਅਦ ਸਾਰਿਆਂ ਨੇ ਆ ਕੇ ਬੌਲੀ ਸਾਹਿਬ ਵਿਖੇ ਇਸ਼ਨਾਨ ਕਰ ਲਏ।
ਨਮੋ ਕਰੀ ਪੂਜਨ ਥਲ ਤਬੈ।
ਮਹਾਰਾਜ ਦੇ ਪਵਿੱਤਰ ਅਸਥਾਨ ਹੈ, ਪੂਜਨ ਯੋਗ ਸਾਰਿਆਂ ਅਸਥਾਨਾਂ ਤੇ ਮੱਥਾ ਟੇਕਿਆ।
ਤਤ ਛਿੰਨ ਹੈ ਪਰ ਅਸਵਾਰੀ।
ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੀ ਛੇਤੀ ਘੋੜੇ ਤੇ ਅਸਵਾਰੀ ਕਰ ਲਈ ਹੈ।
ਚੱਲੇ ਸਦਾ ਸਰ ਪੰਥ ਮਜਾਰੀ।
ਇਸ ਤਰ੍ਹਾਂ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਰਸਤਾ ਹੈ, ਉਸ ਤਰਫ਼ ਨੂੰ ਸਤਿਗੁਰੂ ਜੀ ਬੜੀ ਤੇਜ਼ੀ ਨਾਲ ਚੱਲ ਪਏ, ਕਿਉਂਕਿ ਜਾਣਦੇ ਸਨ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਨਿਵੇਦ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਪਾਠ ਰਖਾਉਣਾ ਹੈ ਤੇ ਭੋਗ ਪਾਉਣਾ ਹੈ। ਇਸ ਲਈ ਬਸ ਅੰਤਮ ਸੰਸਕਾਰ ਕਰਕੇ ਵਿਆਸਾ ਨਦੀ ਵਿਚ ਅੰਗਿਠਾ ਸੰਭਾਲ ਕੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਆ ਗਏ ਸਨ। ਤਿਵੇਂ ਆਪ ਜੀ ਨੇ ਇੱਥੇ ਆ ਕੇ ਸਾਰਾ ਗੁਰਮਤ ਅਨੁਸਾਰ ਪੂਰੀ ਗੁਰਮਤ ਰੀਤੀ ਕੀਤੀ ਹੈ, ਭੋਗ ਪਾਏ, ਜਗ ਵਗੈਰਾ ਕੀਤਾ ਹੈ। ਉਹ ਜਿਹੜਾ ਪ੍ਰਸੰਗ ਹੈ ਅਗਲੇ ਅੰਸੂ ਵਿਚ ਕਵੀ ਜੀ ਨੇ ਬਿਆਨ ਕੀਤਾ ਹੈ। ਹੁਣ ਸਮਾਂ ਹੋਇਆ ਹੈ, ਅੱਜ ਆਪਾਂ ਇੱਥੇ ਹੀ ਸਮਾਪਤੀ ਕਰੀਏ ਜੀ।
ਬਾਪੀ ਮਹਿ ਇਸ਼ਨਾਨ ਕਰ ਤਬੈ, ਨਮੋ ਕਰੀ ਪੂਜਨ ਥਲ ਸਬੈ, ਤਤ ਛਿੰਨ ਹੈ ਪਰ ਕਰ ਅਸਵਾਰੀ, ਚੱਲੇ ਸੁਦਾ ਸਰ ਪੰਥ ਮਜਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।